걸으면서 아까 사드는 일디엔 거리 시스야 바시나우시 다른 일 사가진 귀야 시스야 바르세르나디야 नाटक चेट किए पुकाजा प्रभु लोकन कह आउत ना जा ठीक पर फोर दली सर प्रपुर किया प्यान तेग बहादुर सी करिया करी न कहूं तेग बहादुर के चालत पहो जगत को सो है सब जग पहो जय 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 सुरु ये प्रसंग उन्होंने आरंभ किया समय मुताबक सुनाया बाकी समय नाल फिर उस तो उपरंत जो इस स्थान से श्री गुरु ग्रंथ साहिब जी महाराज जी की पावन गुरबाणी की लड़ीवार कथा आरंभ है भाई साहब भाई तरसेम सिंह जी ने बड़े प्यार दे नाल आप जी दे नाल गुरबाणी की सांझ पाई है कि सतगुरु जी ने सानू सारे उस परमेश्वर के उत्ते महान अटल विश्वास भरोसा धारण बारे आग्या की है तेरा भरोसा प्यारे मैं लाड लड़ाया उड़ै चुका है बारक तू हर पिता माया ये कथा आप जी ने बहुत ही प्यार दे नाल सरवण की है कोई समय वास्ते कोई प्रसंग उन्होंने पातशाह जी वैसे उन्होंने पावन बाणी विचों एक शब्द की विचार आप सारे सरवण करोगे साहिब श्री गुरु हर गोबिंद साहब जी अमीरी पीर मार्ग उन्होंने पांच साहबजादे बाबा गुरदत्ता साहब जी बाबा सूरजमल जी बाबा अटल राय जी धन श्री गुरु तेग बहादुर साहब जी बाबा अमीर राय जी और इन्होंने सत्कार जो बीबी बीरो जी सतगुरु जी ने छेवें पातशाह जी के धर्म युद्धां विच करतारपुर साहब के जंग विच बड़ी वीरता के जोहर दिखाए और सतगुरु जी ने पूर्ण तौर पर आग्या पालन की गुरु साहब जी के ज्योति जोत समान आप जी बाबा वकाला साहब जो स्थान अज भी घोड़ा साहब मौजूद है नौ मंजिला जिदी सेवा महाराजा रणजीत सिंह साहब जी ने कराई दोवें सतगुरु जी रहे वो नौ मंजिला स्थान बनाया उत्थे महाराज जी ने 27 साल 9 महीने 9 दिन 9 घड़ियां 9 पल तब साधना की थी। 8वें पातशाह जी ने बाला साहब दिल्ली ज्योति योग समाउण तो पहला गुरसिखां की बेनती तो कि महाराज के गुरु दूजे गुरु साहब न अपनी गद्दी से स्थापित करके गद्दी का तिलक पांच भैन आरियर नमस्कार परिक्रमा करके और मुखी सिखां तो परिक्रमा नमस्कार करा के सारी संगत नू उन्होंने लड़ ला के फिर ज्योति जोत मुंदे सन आप ही उनके लिए लड़ ला के चले हो। महाराज ने 3 वेरी शब्द कहे गुरु ग्रंथ गुरु ग्रंथ गुरु ग्रंथ कहते महाराज आप जी का वचन साध्या पर जिन्ना चिर सरवण सूख सतगुरु जी कृपा ना कर हर को बंदा ਬਾਣੀ ਦੇ ਅਰਥ ਆਪਣੀ ਮਰਜ਼ੀ ਨਾਲ ਆਪਣੇ ਮਤਲਬ ਲਈ ਲਾ ਕੇ ਗੱਲ ਸਿੱਧ ਕਰੇਗਾ, ਫਿਰ ਵੀ ਸਰਵਣ ਸਰੂਪ ਸਤਿਗੁਰੂ ਜੀ ਕਿਰਪਾ ਕਰਨ, ਆਪ ਦੀ ਬੜੀ ਬਖਸ਼ਿਸ਼ ਹੋਵੇਗੀ। ਫਿਰ ਮਹਾਰਾਜ ਕਾ ਗੁਰੂ ਬਾਬਾ ਬਕਾਲੇ ਬਾਨ ਗੁਰ ਸੰਗਤ ਸਗਲ ਸੰਭਾਲੇ। ਗੱਲ ਬੜੀ ਸਪਸ਼ਟ ਸੀ, ਸਿੱਧੀ ਪਧਰੀ ਸੀ, ਔਰ ਉਹ ਮਹਾਰਾਜ ਦੀ ਯੋਗ ਮਾਇਆ ਜੋ ਉਹਨਾਂ ਦੀ ਲੀਲਾ ਸੀ। ਕਿਉਂਕਿ ਬਾਬਾ ਗੁਰਦਿੱਤਾ ਜੀ ਅਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਕੇ ਭਰਾ ਸੀ। ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਾਹਿਬਜ਼ਾਦੇ ਸਨ ਬਾਬਾ ਧੀਰ ਮੱਲ ਜੀ, ਧੰਨ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ। ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਸਨ ਬਾਬਾ ਰਾਮਰਾਏ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਗੁਰਦਿੱਤਾ ਜੀ ਬਾਬਾ ਜੀ ਲੱਗੇ, ਕਿ ਨਵੇਂ ਪਾਤਸ਼ਾਹ ਵੀ ਪਰਿਵਾਰਕ ਸੰਬੰਧ ਨਾਲ ਬਾਬਾ ਜੀ ਸਨ। ਵਚਨ ਬੜਾ ਸਪਸ਼ਟ ਸੀ, ਪਰ ਜੋ ਮਹਾਰਾਜ ਦਾ ਹੁਕਮ ਲੀਲਾ ਇਸੇ ਤਰ੍ਹਾਂ ਹੀ ਹੈ। ਸੋ ਉਹ ਬਾਬੇ ਸ਼ਬਦ ਦੇ ਅਸਲੀ ਭਾਵ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਉੱਥੇ ਕਈ ਬਾਬੇ ਗੱਦੀਆਂ ਲਾ ਕੇ ਬਹਿ ਗਏ, ਗੱਜ ਕੇ ਬੋਲੋ ਇਹ ਕਾਫੀ ਪ੍ਰਪੰਚ ਇਸ ਤਰ੍ਹਾਂ ਚੱਲਦਾ ਰਿਹਾ, ਜਿਹਦਾ ਜ਼ੋਰ ਪਿਆ ਉਹ ਆਪੋ ਆਪਣਾ ਚਲਾਈ ਗਿਆ। ਮੱਖਣ ਸ਼ਾਹ ਲਵਾਣੇ ਦਾ ਬੇੜਾ ਡੁੱਬਣ ਲੱਗਾ, ਸਾਰੇ ਗੁਰੂ ਪੀਰ ਰਾਧੇ ਕਿਤੇ ਟੋਈ ਨਾ ਮਿਲੀ। ਅਖੀਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਗੱਦੀ ਨੂੰ ਰਾਧਿਆ, ਪਹਿਲਾਂ ਅੱਠਾਂ ਗੁਰੂਆਂ ਦਾ ਨਾਮ ਤੇ ਨਾਂ ਦਾ ਬੇੜਾ ਬੰਨੇ ਲਗਾ। ਬੇਟਾ ਸੁਖੀ ਸੀ, ਬੋਲਿਆ ਕਿ ਬਾਬਾ ਬਕਾਲਾ ਸਾਹਿਬ ਆਇਆ, ਪੰਜ ਪੰਜ ਮੋਹਰਾਂ ਰੱਖ ਕੇ ਪਰਖ ਕੀਤੀ, ਕਸਵੱਟੀ ਦੇ ਕੋਈ ਪੂਰਾ ਨਾ ਉਤਰਿਆ। ਪੁੱਛਣ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਗਿਆ, ਪੰਜ ਮੋਹਰਾਂ ਰੱਖੀਆਂ। ਪਾਤਸ਼ਾਹ ਕਹਿੰਦੇ ਸੁਖਣਾ 500 ਦੀ, ਬੇਟਾ 5 ਦੀ ਦੇ ਰਿਹਾ, ਜਦ ਮਜ਼ਦੂਰੀ ਪੂਰੀ ਕੀਤੀ ਹੈ ਤੇ ਬੇਟਾ ਘੱਟ ਕਿਉਂ ਲੈਣੇ, ਆਪਣਾ ਮੁੰਡਾ ਦਿਖਾਇਆ। ਫਿਰ ਮੁਆਫ਼ੀ ਵੀ ਮੰਗੀ ਅਤੇ ਬੇਨਤੀ ਕਿ ਮੈਂ ਹੁਣ ਆਪ ਜੀ ਨੂੰ ਪ੍ਰਗਟ ਕਰਨ ਲਈ ਪੱਲਾ ਫੇਰਾਂ। ਹਜ਼ੂਰ ਨੇ ਕਿਹਾ, ਜੇ ਐਸਾ ਕਰੇਗਾ ਭਾਈ ਤੈਨੂੰ ਹੁਕਮ ਨਹੀਂ, ਅਸੀਂ ਗੁਪਤ ਰਹਿਣਾ ਚਾਹੁੰਦੇ। ਬਹੁਤ ਸਖ਼ਤ ਵਚਨ ਕਿਹਾ, ਰਾਮ ਨੂੰ ਕਾਲਾ ਕਰਕੇ ਕੂਤੇ ਦੇ ਵਾ ਕੇ ਸ਼ਹਿਰ ਵਾਲੇ ਵਿਹੜੇ ਦੇਵਾਂਗੇ। ਮਤਲਬ ਤਾਂ ਅਸੀਂ ਵੀ ਨਹੀਂ ਕਰੇਗਾ, ਪਰ ਗੁਰਸਿੱਖਾਂ ਦੇ ਵੀ ਵਾਰੇ ਵਾਰੇ ਜਾਈਏ, ਅਜਾ ਬੜੀ ਸਖ਼ਤ ਸੀ, ਆਪਣੇ ਹੱਥੀਂ ਕਿਹੜਾ ਉਹ ਕਰਦਾ। ਪਰ ਦੇਖ ਲਓ, ਸੱਚੇ ਗੁਰੂ ਨੂੰ ਪ੍ਰਗਟ ਕਰਨ ਲਈ ਸਿੱਖ ਕੀ ਨਹੀਂ ਕਰਦੇ। ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਕੋਠੇ ਜਾਂ ਪੱਲਾ ਫਿਰ ਤਾਂ ਭੁੱਲੀਏ ਸੰਗਤੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਸੰਗਤ ਆ ਗਈ, ਬੜੀ ਪਰੇਸ਼ਾਨ ਸੀ, ਬਸ ਇਹਨਾਂ ਨੂੰ ਆਪਣਾ ਮਾਲ ਮਤਾ ਸਮਝਦਿਆਂ ਦੇਰੀ ਨਹੀਂ ਲੱਗੀ, ਸਤਿਗੁਰੂ ਪ੍ਰਗਟ ਹੋਇਆ। ਸਭ ਉਲਟ ਪਈ ਲਗਾਈ, ਜਿਵੇਂ ਭਾਈ ਗੱਲਾਂ ਆਖਣ ਦੇ ਦਰਸ਼ਨ ਦੇਖਣ ਕਾਰਨ ਹੈ, ਸਭ ਉਲਟ ਪਈ ਲੁਕਾਈ ਸਾਰੀ ਦੁਨੀਆ। ਸੂਰਜ ਚੜ੍ਹ ਜਾਵੇ ਫੇਟਣ ਵਾਲਿਆਂ ਨੂੰ ਕੌਣ ਪੁੱਛਦਾ, ਇਹ ਮੋਮਬੱਤੀਆਂ ਨੂੰ ਕੌਣ ਪੁੱਛਦਾ। ਬਾਪ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ, ਅੰਮ੍ਰਿਤਸਰ ਸਾਹਿਬ ਗਏ, ਉੱਥੇ ਉਦੋਂ ਇਹਨਾਂ ਦਾ ਕਬਜ਼ਾ ਸੀ। ਉਹਨਾਂ ਨੂੰ ਡਰ ਪਿਆ ਕਿ ਗੁਰੂ ਮਹਾਰਾਜ ਆ ਗਏ ਅਤੇ ਉਹਨਾਂ ਦਾ ਪ੍ਰਬੰਧ ਨਾ ਹੋਵੇ, ਉਹ ਦਰਵਾਜ਼ੇ ਬੰਦ ਕਰਕੇ ਖਿਸ ਗਏ। ਫਿਰ ਮਹਾਰਾਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਹੀ ਬੋੜ ਦਾ ਦਰਖਤ ਸੀ, ਉਸੇ ਬਿਰਾਜਮਾਨ ਹੋਏ ਜਿੱਥੇ ਥੜਾ ਸਾਹਿਬ ਅਜੇ ਸਥਾਨ ਭੋਰਾ ਸਾਹਿਬ ਹੈ। ਮਹਾਰਾਜ ਨੇ ਕਿਹਾ, ਤੁਮ ਮਸੰਦ ਨਹਿ ਅੰਮ੍ਰਿਤ ਸਰੀਏ, ਤੁਸੀਂ ਮਸੰਦ ਹੈ ਅੰਮ੍ਰਿਤ ਸਰੀਏ ਦੀ, ਤ੍ਰਿਸ਼ਨਾ ਅਗਨ ਅਤੇ ਅੰਤਰ ਸੜੀਏ। ਇਹ ਬੱਲੇ ਫਿਰ ਕੇ ਮਾਤਾ ਹਰੋ ਦੇ ਘਰ ਗਏ, ਉੱਥੇ ਹਿਮਾਈਆਂ ਨੇ ਕਿਹਾ, ਭਾਵੇਂ ਇਹ ਸ਼ਰਾਬ ਅਤੇ ਮਸੰਦਾਂ ਪੁਜਾਰੀਆਂ ਨੂੰ ਹੈ, ਪਰ ਬਚਨ ਅੰਮ੍ਰਿਤਸਰ ਨਿਕਲ ਗਿਆ, ਮਾਫ਼ੀ ਮੰਗੀਏ, ਇਹ ਸੇਵਕ ਸਾਨੂੰ ਮਨਾ ਆਵੇ। ਉੱਥੇ ਜਾ ਕੇ ਬੇਨਤੀ ਕੀਤੀ ਮਹਾਰਾਜ, ਮਹਾਰਾਜ ਕਹਿੰਦੇ ਵੀ ਅਸੀਂ ਅੰਮ੍ਰਿਤਸਰ ਸਾਹਿਬ ਨੂੰ ਸ਼ਰਾਬ ਨਹੀਂ ਦਿੱਤਾ, ਇਹਦਾ ਪੁਜਾਰੀਆਂ ਨੂੰ। ਕਹਿੰਦੇ ਮਹਾਰਾਜ ਬਚਨ ਫਿਰ ਵੀ ਹੈ, ਕਿਰਪਾ ਕਰੋ। ਉੱਥੇ ਫਿਰ ਮਾਈਆਂ ਨੂੰ ਆਸ਼ੀਰਵਾਦ ਤੇ ਮਾਈਆਂ ਰੱਬ ਰਜਾਈਆਂ ਇਸ ਵਾਸਤੇ ਉਹਨਾਂ ਦੀ ਭਾਈ ਪਾਵਨ ਗੁਰਬਾਣੀ ਹੈ। ਫਿਰ ਕੀਰਤਪੁਰ ਸਾਹਿਬ, ਫਿਰ ਆਨੰਦਪੁਰ ਸਾਹਿਬ ਦੀ ਧਰਤੀ ਮੁੱਲ ਖਰੀਦ ਕੇ ਆਪਣੀ ਮਾਤਾ ਜੀ ਦੇ ਨਾਂ 'ਤੇ ਇਹ ਸ਼ਹਿਰ ਵਸਾਇਆ। ਇਹਦਾ ਨਾਂ ਰੱਖਿਆ ਨਾਨਕੀ ਚੱਕ, ਕਾਗਜ਼ਾਂ 'ਚ ਇਹਦਾ ਨਾਮ ਨਾਨਕੀ ਚੱਕ ਹੈ। ਬਾਅਦ ਵਿੱਚ ਪੇਸ਼ੀ, ਪਹਿਲਾਂ ਇਹਨੂੰ ਮਾਖੋਵਾਲ ਦੀ ਧਰਤੀ ਕਹਿੰਦੇ ਸੀ, ਮਾਖੇ ਦੈਂਤ ਦੇ ਨਾਂ 'ਤੇ ਡੂਨ ਸੀ। ਫਿਰ ਇਹਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਬਣੇ ਹੈ। ਹਾਲੇ ਵੀ ਪੁਰਾਣੇ ਰਿਕਾਰਡ ਦੇ ਵਿੱਚ ਇਹਦਾ ਨਾਮ ਨਾਨਕੀ ਚੱਕ ਹੈ। ਅੱਜ ਅਸੀਂ ਦੇਖੋ ਆਪਣੀ ਮਾਤਾ ਦਾ ਕਿੰਨਾ ਸਤਿਕਾਰ ਕਰਦੇ ਹਾਂ, ਸੱਚੇ ਪਾਤਸ਼ਾਹ ਕਿੰਨਾ ਸਤਿਕਾਰ ਉਹਨਾਂ ਦੇ ਨਾਂ 'ਤੇ ਸ਼ਹਿਰ ਵਸਾਇਆ। ਅਤੇ ਮਾਤਾ ਜੀ ਬਾਬੇ ਬਕਾਲੇ ਭਾਈ ਨਿਹਾਲ ਜੀ ਸੇਵਾ ਵਿੱਚ ਹੋਇਆ ਕਰਦੇ, ਜਿਹਨਾਂ ਦਾ ਨਾਮ ਕਿ ਮੀਆਂ ਸਾਹਿਬ ਧਮਧਾਨ ਸਾਹਿਬ ਵਾਲੇ ਬਣੇ। ਇਹ ਉਹਨਾਂ ਦੀ ਪਾਵਨ ਬਾਣੀ ਹੈ। ਕੁਦਰਤੀ ਕਵੀਸ਼ਰ ਸਿੰਘਾਂ ਨੇ ਪ੍ਰਸੰਗ ਸ਼ੁਰੂ ਕੀਤਾ ਸੀ, ਅਤੇ ਸ਼ਬਦ ਵੀ ਆਪਾਂ ਉਹਨਾਂ ਦੀ ਬਾਣੀ ਦਾ ਲਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਪਰਮੇਸ਼ਰ ਇੱਕ ਹੈ। ਓਅੰਕਾਰ ਪ੍ਰਕਾਸ਼ ਰੂਪ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਕਿਉਂਕਿ ਜਿਹੜੀ ਕਿਰਪਾ ਇਹ ਵੀ ਬਹੁਤ ਵੱਡੀ ਚੀਜ਼ ਹੈ। ਗੁਰੂ ਮਹਾਰਾਜ ਦੀ ਜਿਹੜੀ ਬਖਸ਼ਿਸ਼ ਹੈ, ਸੋ ਇਸ ਵਾਸਤੇ ਜੋ ਸਤ ਸਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ, ਭਾਵ ਸਤ ਚੇਤ ਆਨੰਦ ਸਰੂਪ ਹੈ, ਤਿੰਨ ਚੀਜ਼ਾਂ ਇਹ ਪਰਮੇਸ਼ਰ ਜਿਹਾ, ਦੋ ਮਾਇਆ ਵਿੱਚ ਆ, ਨਾਮ ਰੂਪ ਸੰਸਾਰ ਹੈ। ਅਸਤੀ ਭਾਤੀ ਪਿਰਿਆ ਰੂਪ ਜੋ ਨਾਮ ਰੂਪ ਸੰਸਾਰ, ਉਹ ਸਤਚਿਤ ਆਨੰਦ ਸਰੂਪ ਪਿਆ, ਇਹ ਸੰਸਾਰ ਨਾਮ ਰੂਪ ਪਿਆ, ਇਹ ਸਦਾ ਰਹਿਣ ਵਾਲਾ ਨਹੀਂ। ਪ੍ਰਭ ਮੇਰਾ ਤਿਰਥਾਵਰੀ ਹੋਰ ਆਵੈ ਜਾਏ, ਉਹਦੀ ਕਿਰਪਾ। ਪਹਿਲਾਂ ਤਾਂ ਪਰਮੇਸ਼ਰ ਨੇ ਕਿਰਪਾ ਕੀਤੀ ਸਾਨੂੰ ਇਹ ਦੁਰਲੱਭ ਜਨਮ ਮਨੁੱਖ ਦੇ ਰਿਸ਼ਟ ਪੁਸ਼ਟ ਸਹੀ ਸਲਾਮਤ ਉਹਦੀ ਕਿਰਪਾ ਨਾਲ ਮਿਲੀ ਹੈ। ਲੱਖ 84 ਭਰਮ ਦੁਰਲੱਭ ਜਨਮ ਪਾਏ ਹੋਏ, ਲੱਖ 84 ਜੂਨਾਂ 'ਚ ਘੁੰਮਦਿਆਂ ਘੁੰਮਦਿਆਂ ਫਿਰ ਇਹ 7.5 ਕਰੋੜ ਸਾਲ ਬਾਅਦ ਇਹਦੇ ਮਿਲੇ। ਇੰਨਾ ਲੰਮਾ ਸਰਕਲ ਗ੍ਰੰਥਕਾਰ ਦੱਸਦੇ, ਹੁਣ ਦੇ ਦੀ ਇਸ ਦੀ ਕਦਰ ਨਹੀਂ ਕਰਦੇ। ਸ਼ਰਾਬਾਂ, ਖੁਆਬਾਂ, ਨਸ਼ਿਆਂ, ਵਿਸ਼ਿਆਂ, ਫੈਸ਼ਨਾਂ, ਕਿਸ ਤਰ੍ਹਾਂ ਸਵਾਸਾਂ ਦੀ ਮਿਲੀ ਹੋਈ ਪੂੰਜੀ ਨੂੰ ਨਸ਼ਟ ਕਰਨਾ ਹੈ, ਇਹਦੀ ਕਦਰ ਨਹੀਂ ਜਾਣਦੇ। ਦੁਰਲੱਭ ਦੇਹ ਪਾਈ ਵਡਭਾਗੀ, ਨਾਮ ਨਾ ਜਪ ਹੈ ਤੇ ਆਤਮ ਘਾਤੀ। ਇਹ ਦੁਰਲੱਭ ਦੇ ਵੱਡਿਆਂ ਭਾਗਾਂ ਨਾਲ ਮਿਲੀ ਹੈ। ਜੇ ਨਾਮ ਨਹੀਂ ਜਪਦੇ ਅਸੀਂ ਆਪਣਾ ਘਾਤ ਆਪ ਕਰ ਰਹੇ ਹਾਂ। ਇਹਦੇ ਵਿੱਚ ਬੜੀ ਪ੍ਰਸੰਨਤਾ ਜ਼ਾਹਰ ਕਰਦੇ ਹਾਂ। ਜੇ ਕਿਸੇ ਦੇ ਕੇ ਸਾਨੂੰ ਲਾੜੀ ਨੂੰ ਹੱਥ ਪਾਏ ਧੋਣ ਨੂੰ, ਉਹਦੇ ਨਾਲ ਲੜਨ ਭਿੜਨ ਮਰਨ ਤੱਕ ਜਾਵਾਂਗੇ। ਅਤੇ ਜਦੋਂ ਹਜਾਮਤ ਵਾਸਤੇ ਦੂਏ ਨੂੰ ਫੜਾ ਦਿੰਦੇ ਹਾਂ, ਨਾਲੇ ਪੈਸੇ ਦਿੰਦੇ ਹਾਂ, ਗੱਜ ਕੇ ਬੋਲੋ, ਉਹਦੇ 'ਚ ਬੜੀ ਖੁਸ਼ੀ ਮਹਿਸੂਸ ਕਰਨਾ ਹੈ। ਮਹਾਰਾਜ ਸਮਤ ਬਖਸ਼ਿਸ਼ ਕਰੇ, ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ। ਹਰੇ ਮਨ ਆਰਾਮ ਸਿਉਂ ਕਰ ਪ੍ਰੀਤ। ਇਹ ਜਿਹੜਾ ਸੰਸਾਰ ਹੈ, ਇਹ ਤਾਂ ਸਾਰਾ ਇੱਕ ਦੂਜੇ ਨਾਲ ਲੈਣ ਦੇਣ ਦਾ ਆਪਾਂ ਹਿਸਾਬ ਕਿਤਾਬ ਲੇਖਾ ਜੋਖਾ ਭਗਤਾਂ ਭੋਗ ਰਹੇ। ਕੋਈ ਜਾਣੇ ਕਬ ਨਹੀਂ ਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੁਝੈ ਤਾ ਕੀ ਨਿਰਮਲ ਰੀਤ। ਇਸੇ ਸ਼ਬਦ ਦੱਸਿਆ, ਮਾਤ ਪਿਤਾ ਭਾਈ ਸੁਧ ਬਣਤਾ, ਕਹੋ ਕੂ ਹੈ ਕਾਕ। ਇਹਨਾਂ 'ਚੋਂ ਕੌਣ ਹੈ? ਇਹ ਤਾਂ 4 ਦਿਨ ਦਾ ਹੈ, ਠਾਠਾ ਵਾਲਾ। ਕੋਈ ਕਿ ਨਾ ਨਿਭਿਆ ਨਹੀਂ, ਨਾ ਕੋਈ ਨਿਭਾ ਸਕਦਾ। ਇੱਕ ਪਰਮੇਸ਼ਰ ਹੈ, ਜਦੋਂ ਤੂੰ ਜੰਮਿਆ ਸੀ ਤੇਰੀ ਆਤਮਾ ਤੇਰੇ ਨਾਲ ਹੀ ਆਈ ਸੀ, ਉਹ ਤੇਰੇ ਨਾਲ ਰਹਿ ਰਹੀ ਹੈ। ਜਦੋਂ ਤੂੰ ਜਾਏਗਾ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਮੂਹਾਂ ਨਾਮ ਤੇਰਾ ਅੰਗ ਤੇ ਆਤਮਾ ਉਦੋਂ ਵੀ ਤੇਰੇ ਨਾਲ ਜਾਏਗੀ ਜਾਂ ਤੇਰੇ ਕੀਤੇ ਹੋਏ ਜਿਹੜੇ ਕਰਮ ਆ ਉਹ ਨਾਲ ਜਾਣਗੇ ਉਹ ਜਿਸ ਤਰ੍ਹਾਂ ਦੇ ਹਨ ਵੈਸਾ ਫਲ ਦੇਣਗੇ ਪਾਪ ਕਰਮ ਆ ਉਹਨਾਂ ਤੋਂ ਨਰਕ ਆ ਦੁੱਖ ਆ ਪਾਪ ਜੁਨੀਆ ਉਹਨੂੰ ਹੋਵੇਗਾ ਸੁੱਖ ਹੈ ਸਵਰਗ ਆਦਿਕ ਹੈ ਅਤੇ ਜੇ ਨਿਸ਼ਕਾਮ ਹੋ ਕੇ ਚੱਲੇਗਾ ਹਿਰਦੇ ਦੀ ਸ਼ੁੱਧੀ ਹੋਏਗੀ ਅਤੇ ਤੈਨੂੰ ਆਤਮਾ ਗਿਆਨ ਪਰਮੇਸ਼ੁਰ ਦੀ ਪ੍ਰਾਪਤੀ ਹੋਏਗੀ ਕਿਉਂ ਤੈਂ ਸੋਚਣਾ ਕਿਹੋ ਜਿਹੇ ਕਰਮ ਕਰਨੇ ਆ ਕਹਿੰਦੇ ਤੂੰ ਹੋਰ ਦੁਨੀਆਂ ਨਾਲ ਮੋਹ ਪਾ ਕੇ ਬਹਿ ਗਿਆ ਜਿਹੜੀ ਚੀਜ਼ ਨਾਲ ਤੂੰ ਮੋਹ ਪਾ ਰਿਹਾ ਉਹ ਨਾਸ ਹੋ ਜਾਣ ਵਾਲੀ ਹੈ ਖਿੰਨ ਭੰਗਰ ਹੈ ਜਿਹਨਾਂ ਸੁੱਖਾਂ ਨੂੰ ਭੋਗਾ ਆਨੰਦ ਹੈ ਇਹ ਪਿਆਲੀ ਦੇ ਪਾਣੀ ਨੂੰ ਤੁੱਛ ਹੈ ਸੁੱਕ ਜਾਣ ਵਾਲਾ ਉੱਡ ਜਾਣ ਵਾਲਾ ਜੰਮਣ ਵਾਲਾ ਪਾਣੀ 'ਚ ਮਿਲ ਕੇ ਖਤਮ ਹੋ ਜਾਣ ਵਾਲਾ ਖਿੰਨਕ ਮਾਤਰ ਹੈ ਜਿੰਨਾ ਵੀ ਸੰਸਾਰ ਹੈ ਬਲਕਿ ਸਵਰਗ ਤੱਕ ਜਿੰਨੀਆਂ ਉੱਪਰਲੀਆਂ ਪੁਰੀਆਂ ਆ ਸਾਰਿਆਂ ਦੀ ਭੱਜ ਨੱਠ ਇੱਕ ਖਿਣਕ ਮਾਤਰ ਪੇਸ਼ੇ ਦੇ ਸੁੱਖ ਤੱਕ ਆ ਜਿੰਨੀ ਭੱਜ ਨੱਠ ਹੁੰਦੀ ਕੋਈ ਡਾਕਟਰ ਬਣ ਜਾਏ ਫਿਲਾਸਫਰ ਇੰਜੀਨੀਅਰ ਸਾਇੰਸਿਸਟ ਬਣ ਜਾਏ ਸਾਹਿਤਕਾਰ ਸੰਗੀਤਕਾਰ ਬਣ ਜਾਏ ਮਾਇਆ ਕਮਾ ਲੈ ਕਿਸੇ ਢੰਗ ਨਾਲ ਵੀ ਫਿਰ ਪਦਾਰਥ ਖਾ ਲੈ ਅੰਦਰ ਬਾਸ਼ਨਾ ਪੈਦਾ ਹੋ ਗਈ ਉਹਨਾਂ ਦੇ ਅਧੀਨ ਹੋ ਕੇ ਇੱਕ ਖਿਣ ਦੇ ਸੁੱਖ ਵਾਸਤੇ ਕਿੰਨਾ ਇਹ ਤਰਲੋ ਮਛੀ ਹੋ ਰਿਹਾ ਇਹ ਵੀ ਸਦੀਵੀ ਨੇ ਚਾਰ ਦਿਨ ਦੀ ਜਵਾਨੀ ਹੈ ਫਿਰ ਬੁਢਾਪਾ ਆ ਜਾਂਦਾ ਉਸ ਵੇਲੇ ਬੇਕਰ ਕੰਪਣ ਲੱਗ ਹੈ ਨੈਨੀ ਨੀਰ ਅਸਾਰ ਵਹਿ ਦੀ ਕਿਰਿਆ ਬਣ ਜਾਂਦੀ ਹੈ ਇੰਦਰੀਆਂ ਢਿੱਲੀਆਂ ਪੈ ਜਾਣੀਆਂ ਵਿਕਾਰਾਂ ਦੇ ਸੁੱਖ ਵੀ ਨਹੀਂ ਲੈ ਸਕਦਾ ਅਤੇ ਜਿਹੜਾ ਸਾਧ ਸਿੰਘ ਰੂਹਾਨੀ ਸੁੱਖ ਆ ਉਹਨੂੰ ਭੁਲਾ ਕੇ ਬੈਠਾ ਮਾਇਆ ਪਦਾਰਥਾਂ ਦੇ ਸੁੱਖਾਂ ਵਿੱਚ ਕਿੰਨਾ ਗਲਤਾਨ ਹੋਇਆ ਪਿਆ ਸ਼ਾਹਜਹਾਂ ਇਹਨਾਂ ਸੁੱਖਾਂ ਵਿੱਚ ਕਿੰਨੇ ਤਰ੍ਹਾਂ ਦੇ ਉਹ ਪਦਾਰਥ ਖਾਂਦਾ ਹੋਵੇਗਾ ਸਮਰਾਟ ਸੀ ਉਹ ਸੋਨੇ ਦੀ ਪੀਕਦਾਨੀ ਸੀ ਉਹਦੇ ਵਿੱਚ ਥੁੱਕਦਾ ਸੀ ਉਹਦਾ ਜਿਹੜਾ ਥੁੱਕ ਆ ਉਹਦਾ ਹਜ਼ਾਰਾਂ ਰੁਪਏ ਮੁੱਲ ਪੈਂਦਾ ਸੀ ਵੈਦ ਲੋਕ ਉਹ ਥੁੱਕ ਮੁੱਲ ਖਰੀਦਦੇ ਸੀ ਉਹਨੂੰ ਦਵਾਈਆਂ ਵਿੱਚ ਪਾਉਂਦੇ ਸੀ ਉਸ ਥੁੱਕ ਨੂੰ ਗੁਰੂ ਘਰ ਨਾਲ ਬੈਰ ਪਾ ਕੇ ਜੰਗ ਵੀ ਲੜੇ ਮੂੰਹ ਦੀ ਵੀ ਖਾਧੀ ਅਤੇ ਸਾਗੇ ਪੁੱਤ ਨੇ ਸਿੱਖਾਂ ਅੰਦਰ ਬੰਦ ਕੀਤਾ ਔਰ ਉਹ ਕਹਿਣ ਲੱਗਾ ਪਿਆਸ ਲੱਗੀ ਹੈ ਪਾਣੀ ਪਿਆਲਾ ਅਤੇ ਜਿਹੜੇ ਹਿੰਦੂ ਆ ਮਰੇ ਪਿੱਤਰਾਂ ਦੇ ਵੀ ਸਰਾਧ ਭਰਾਉਂਦੇ ਆ ਪਿੰਡ ਭਰਾਉਂਦੇ ਆ ਪਾਣੀ ਦਿੰਦੇ ਆ ਤੂੰ ਜਿਉਂਦੇ ਪਿਓ ਨੂੰ ਕਹਿੰਦੇ ਜਿਹੜੀ ਕਲਮ ਨਾਲ ਤੈਂ ਇਹ ਚਿੱਠੀ ਲੈ ਕੇ ਭੇਜੀ ਹੈ ਨਾ ਅੱਗੇ ਦਵਾਤ ਵਿੱਚ ਇੱਕ ਲੀਰ ਪਾਈ ਹੁੰਦੀ ਸੀ ਪਿੱਛੇ ਦਾ ਹੀ ਸੁੱਕੇ ਨਾ ਉਹ ਜਿਹੜਾ ਲੀਰ ਦਾ ਜੂਫਾ ਕਹਿੰਦੇ ਉਹਨੂੰ ਚੂਸਦਾ ਤਿਰਲੇ ਇਹ ਪਾਣੇ ਆ ਗੱਜ ਕੇ ਬੋਲੋ ਉਹ ਕਹਿੰਦਾ ਵੀ ਮੈਂ ਬੋਰ ਹੋ ਜਾਂਦਾ ਵੀ ਤੂੰ ਜੇਲ੍ਹ 'ਚ ਬੱਚੇ ਭੇਜਿਆ ਕਰ ਮੈਂ ਉਹਨਾਂ ਨੂੰ ਥੋੜ੍ਹਾ ਪੜ੍ਹਾ ਦਿਆ ਕਰਾਂ ਕਹਿਣ ਲੱਗਾ ਹਾਲੇ ਵੀ ਬੁਰਸੀ ਪਾਲਦਾ ਇਹ ਹਾਲਤ ਹੋ ਜਾਂਦੀ ਹੈ ਪਰਮੇਸ਼ਰ ਤੇ ਭੁਲਿਆਂ ਵਿਆਪਨ ਸਭੇ ਰੋਗ ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਹੋਵੇ ਰੋਜ ਕੀਤਾ ਕਿਸ਼ਨ ਹੋਵੇ ਲਿਖਿਆ ਤੁਰ ਸੰਜੋ ਅਤੇ ਤੁਸੀਂ ਤਾਂ ਮਜ਼ਦੂਰੀ ਕਰਦੇ ਹਾਂ ਆ ਥੋੜ੍ਹੇ ਥੋੜ੍ਹੇ ਪਦਾਰਥ ਥੋੜ੍ਹੀ ਥੋੜ੍ਹੀ ਮਾਇਆ ਥੋੜ੍ਹੇ ਥੋੜ੍ਹੇ ਸੁੱਖ ਆ ਬਸ ਇਹਨਾਂ ਵਿੱਚ ਹੀ ਸਾਰਾ ਕੁਛ ਭੁਲਿਆ ਪਿਆ ਉਹ ਦੁਨੀਆਂ ਦਾ ਸਮਰਾਟ ਸੀ ਲਾ ਉਹ ਅੰਤ ਕਿਵੇਂ ਹੋਇਆ ਰਾਵਣ ਦਾ ਲੈ ਲਓ ਦੁਰਯੋਧਨ ਦਾ ਲੈ ਲਓ ਵੱਡੇ ਵੱਡੇ ਸਮਰਾਟ ਹਰਨ ਕਾ ਸ਼ਰਨਾਪ ਦਾ ਲੈ ਲਓ ਇਸ ਤਰ੍ਹਾਂ ਦੇ ਕਿੰਨੇ ਹੋਏ ਹੈ ਪਰ ਬੰਦਾ ਦੇਖਦਾ ਵੀ ਹੈ ਸੁਣਦਾ ਵੀ ਹੈ ਵਿਚਾਰਦਾ ਪੜ੍ਹਦਾ ਪੜ੍ਹਾਉਂਦਾ ਸੁਣਾਉਂਦਾ ਵੀ ਹੈ ਇਹ ਸਾਰਾ ਕੋਈ ਦੂਏ ਵਾਸਤੇ ਹੀ ਹੈ ਆਪਣੇ ਵਾਸਤੇ ਨਹੀਂ ਜੇ ਇਹ ਗੱਲ ਆਪਣੇ ਆਪ ਲਈ ਸਮਝ ਲਈ ਜਾਏ ਇਹਦਾ ਬਹੁਤ ਥਾਂ ਬਚ ਸਕਦਾ ਇਹਦਾ ਸੁੱਖ ਇਹਨਾਂ ਭੋਗਾਂ ਦਾ ਇਹਦੇ ਬਾਰੇ ਸੰਖੇਪ ਵਿਚਾਰ ਦਿੱਤੀ। ਦੂਜਾ ਫਿਰ ਹੈਗਾ ਯੋਗਾਨੰਦ, ਇਹ ਬਰਸਾਤੂ ਨਦੀ ਦੇ ਨਿਆਏ ਹੈ। ਜਿਵੇਂ ਪਹਾੜ ਮੀਂਹ ਪਿਆ, ਨਦੀ 'ਚ ਹੜ ਆ ਗਿਆ, ਮੀਂਹ ਬੰਦ ਹੋ ਗਿਆ, ਪਾਣੀ ਉੜ ਗਿਆ, ਖਾਲੀ ਦੀ ਖਾਲੀ ਰੇਤਾ ਪਿਆ। ਜਿਹਦਾ ਪ੍ਰਾਣ ਦਸਮ ਦੁਆਰ ਚੜ੍ਹਾ ਲੈ, ਜਿੰਨਾ ਚਿਰ ਰੋਕੇ ਹੋਏ ਆ ਅਤੇ ਆਨੰਦ ਆ, ਜਿਹੜੇ ਪ੍ਰਾਣ ਲਾ ਲੈ ਅਤੇ ਮਨ ਜਿਹੜੀ ਸ਼ਰਾਰਤ ਪਹਿਲਾਂ ਕਰਦਾ ਜੀ ਉਹ ਫੇਰ ਕਰੀ ਜਾਂਦਾ, ਉਹਦਾ ਸੱਪ ਪਟਾਰੀ ਪਾ ਛੱਡੋ, ਉਹਨਾਂ ਚਿਰ ਡੰਗ ਨਹੀਂ ਮਾਰਦਾ, ਬਾਹਰ ਕੱਢਿਆ ਨਹੀਂ ਅਤੇ ਫਨ ਫਲਾਇਆ ਨਹੀਂ। ਇਹ ਹਾਲਤ ਮਨ ਦੀ ਹੈ। ਬਸ ਥੋੜ੍ਹੀ ਜਿਹੀ ਸੇਵਾ ਕਰ ਲੈਂਦੇ ਹਾਂ, ਚਾਰ ਕੁ ਦਿਨ ਕੋਈ ਮਾਲਾ ਫੇਰ ਲਈ, ਮਾੜਾ ਜਿਹਾ ਟਿਕਾਅ ਬਣ ਗਿਆ, ਆਪਣੇ ਬਾਪ ਨੂੰ ਬਹੁਤ ਵੱਡੇ ਅਭਿਆਸੀ ਮੰਨ ਕੇ ਬਹਿ ਜਾਂਦੇ ਹਾਂ। ਇਹ ਜਿਹੜਾ ਮਨ ਹੈ ਇਹ ਘਾਹ ਵਿੱਚ ਲੁਕਿਆ ਹੋਇਆ ਸੱਪ ਹੈ, ਮਾੜੇ ਜਿਹੇ ਵੇਸਲੇ ਉਦੋਂ ਹੀ ਡੰਗ ਮਾਰਦਾ। ਵੇ ਸੱਪ ਦਾ ਤਾਂ ਇੱਕ ਡੰਗ ਹੈ ਨਾ, ਇਹ ਖੜੱਪਾ ਇਹੋ ਜਿਹਾ ਪੰਜ ਹੈ, ਕਾਮ ਕ੍ਰੋਧ ਮੋਹਕਾਰ ਦੇ ਡੰਗ ਹੈ। ਇਹਨਾਂ ਨੇ ਬੜਵਾਲਿਆਂ ਦੀ ਭੂਤਨੀ ਭੁਲਾ ਦਿੱਤੀ ਹੈ। ਇਹਨੂੰ ਦੂਤਨ ਖਲ ਵੱਧ ਕਰ ਮਾਰਿਓ, ਵੱਡੋ ਨਲਾਜ ਹਜੂ ਨਹੀਂ ਮਾਰਿਓ। ਹੁਣ ਤਾਂ ਦੇਖ ਲਓ ਆ ਸਾਰੀ ਦੁਨੀਆ ਕਿਵੇਂ ਇਸ ਬੈਤਾਰਣੀ ਨਦੀ ਵਿੱਚ ਰੁੜੀ ਜਾ ਰਹੀ ਹੈ। ਮਹਾਰਾਜ ਬਖਸ਼ ਲੈ, ਇਸ ਵਾਸਤੇ ਹਜ਼ੂਰ ਪਾਤਸ਼ਾਹ ਦੱਸਦੇ ਵੀ ਤੀਸਰਾ ਹੈ ਸਾਧ ਸੰਗਤ ਜੀ, ਜਿਹੜਾ ਆਨੰਦ ਇੱਕ ਰਸ ਰਹਿਣ ਵਾਲਾ, ਉਹ ਹੈ ਬ੍ਰਹਮਾਨੰਦ, ਆਪਣੀ ਆਤਮਾ ਦਾ ਆਨੰਦ। ਉਹਦੀ ਪ੍ਰਾਪਤੀ ਵਾਸਤੇ ਸਾਡਾ ਯਤਨ ਹੀ ਨਹੀਂ। ਜੇ ਗੁਰਦੁਆਰੇ ਖੰਡ ਪਾਠ ਕਰਾਇਆ ਉਹ ਵੀ ਮੁੰਡਾ ਕੁੜੀ ਬਰਿਆਤ ਪਹੁੰਚ ਜਾਏ, ਜਾਂ ਇਮਤਿਹਾਨ ਪਾਸ ਕਰ ਜਾਏ, ਮੁਕਦਮਾ ਜਿੱਤ ਜਾਏ। ਇੰਡੀਆ ਇਹ ਤਾਂ ਹੋਰ ਵੀ ਹੈ, ਆਪਣੀ ਮੈਂ ਕੱਟਾ ਨਾ ਦੇਵੇ ਕੱਟੀ ਦੇਵੇ, ਗੱਜ ਕੇ ਬੋਲੋ, ਕਿਉਂਕਿ ਕੱਟੇ ਬੱਚੇ ਬੁੱਛੜਾ ਹੁੰਦੇ, ਕੱਟੀਆਂ ਅਤੇ ਬੱਛੀਆਂ ਜਿਹੜੀਆਂ ਉਹ ਫੇਰ ਮੱਝਾਂ ਗਾਈਆਂ ਬਣ ਜਾਣੀਆਂ, ਮਾਇਆ 'ਤੇ ਦੁੱਧ ਦੇਣਗੀਆਂ। ਇਸ ਤਰ੍ਹਾਂ ਦੀ ਹਾਲਤ ਉਹ, ਇਸ ਵਾਸਤੇ ਇਹ ਹੈ ਆਤਮਾ ਦਾ ਸੁੱਖ। ਇਸ ਵਾਸਤੇ ਤਾਂ ਆਪਣਾ ਯਤਨ ਕੋਈ ਹੈ ਹੀ ਨਹੀਂ, ਟਾਈਮ ਇਹ ਹੈ ਨਹੀਂ ਕਿ ਕਿਸੇ ਗੋਸ਼ੇ ਵਿੱਚ ਬੈਠੀਏ, ਚੌਂਕੜਾ ਲਾਈਏ, ਇਸ਼ਨਾਨ ਪਾਣੀ ਕਰਕੇ ਸ਼ਬਦ ਸੁਰ ਦਾ ਅਭਿਆਸ ਕਰੀਏ, ਔਰ ਸੁੱਧ ਬਿੱਤ ਲੋਕ ਈਸ਼ਣਾ ਤੀਨੀ, ਪੁੱਤਰ ਦੀ ਇੱਛਾ ਲੋਕਾਂ 'ਚ, ਜਾਸ ਕਰਨ ਦੀ ਇੱਛਾ, ਧਨ ਦੀ ਇੱਛਾ, ਹੋਰ ਵੀ ਬਹੁਤ ਸਾਰੀਆਂ ਵਾਸ਼ਨਾਵਾਂ ਹਨ, ਇਹਨਾਂ ਦਾ ਤਿਆਗ ਕਰਕੇ। ਕਿਉਂਕਿ ਮਨੋਨਾਸ਼, ਮਨ ਦੇ ਪੁਰਿਆਂ ਦਾ ਨਾਸ ਕਰਨਾ, ਵਾਸ਼ਨਾ ਦਾ ਨਾਸ, ਇਹ ਔਖਾ ਬਹੁਤ ਹੈ। ਫਿਰ ਕਿਵੇਂ ਕੀਤਾ ਜਾਏ? ਫਿਰ ਕਹਿੰਦੇ ਪ੍ਰਾਣਾਯਾਮ ਕਰਨ ਨਾਲ ਵੀ ਮਨ ਟਿਕਦਾ, ਕਿਉਂਕਿ ਸਵਾਸ ਦੇ ਅਨੁਸਾਰ ਹੀ ਮਨ ਚੱਲਦਾ। ਤਨ ਛੂਟੇ ਮਨ ਕਾਂ ਸਮਾਈ, ਸਵਾਸ ਕਲਾ ਜਿਹੜੀ ਇਹਨੂੰ ਕੰਟਰੋਲ ਕਰ ਲਈਏ, ਮਨ ਛੇਤੀ ਕਾਬੂ ਆ ਜਾਂਦਾ। ਇਹ ਵਿਧੀ ਹੈ, ਨਿਯਮ ਵਿਧਾਨ ਹੈ, ਖਾਣ ਪੀਣ 'ਤੇ ਕੰਟਰੋਲ ਹੋਏਗਾ, ਫਿਰ ਸਾਧਨਾ 'ਤੇ। ਅਤੇ ਜੇ ਸਾਧ ਸੰਗ ਜੀ ਮੋਟਾਪਾ ਇੰਨਾ ਆ ਗਿਆ, ਬਹਿ ਹੀ ਨਹੀਂ ਸਕਦਾ, ਅਤੇ ਬੈਠਾ ਹੀ ਸੱਤ ਨੂੰ ਫੰਕਾਰੇ ਮਾਰਦਾ, ਪੁਰਾਣਾ ਜਾਮ ਕੀ ਕਰੇਗਾ? ਇਸ ਵਾਸਤੇ ਚੌਂਕੜਾ ਵੀ ਲਾਏਗਾ। ਹੁਣ ਤਾਂ ਗੁਰਦੁਆਰਿਆਂ 'ਚ ਵੀ ਕੁਰਸੀਆਂ ਭਾਲਦੇ ਆ, ਲੱਗਣ ਵੀ ਲੱਗ ਪਈਆਂ, ਗੱਜ ਕੇ ਬੋਲੋ, ਕੁਰਸੀਆਂ ਭਾਲਣ ਲੱਗ ਪਿਆ ਮਹਾਰਾਜ ਦੇ ਚਰਨਾਂ 'ਚ, ਅਤੇ ਸਾਡੀ ਹਾਲਤ ਬਣ ਗਈ। ਸੋ ਇਸ ਵਾਸਤੇ ਫਿਰ ਸਾਧ ਸੰਗਤ ਜੀ ਹੈ ਵਿਦਿਆ ਦੀ ਗੱਲ, ਸ਼ਾਸਤਰਾਂ ਦਾ, ਧਰਮ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰਨਾ। ਇਸ ਗਿਆਨ ਵਾਸਤੇ ਫਿਰ ਬ੍ਰਹਮ ਅਤੇ ਮਹਾਂਪੁਰਖਾਂ ਦੀ ਲੋੜ ਪਏਗੀ ਕਿ ਆਪਣੇ ਆਪ ਹੀ ਗਿਆਨ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਰਾਗ ਲਿਖੇ ਆ, ਉਹ ਕਹੇ ਮੈਂ ਮਹਾਰਾਜ ਤੋਂ ਬਿਨਾਂ ਮੰਨਦਾ ਹੀ ਨਹੀਂ ਕਿਸੇ ਨੂੰ, ਉਹਨੂੰ ਕਹੀਏ ਐਂ ਕਰ, ਤੂੰ ਕਿ ਕਾਨੜਾ ਰਾਗ ਗਾ ਕੇ ਦਿਖਾ, ਕਿਸੇ ਨਾ ਕਿਸੇ ਰਾਗੀ ਤੋਂ ਸਿੱਖਣਾ ਹੀ ਪਊਗਾ। ਇਹਦਾ ਸ਼ੁੱਧ ਪਾਠ ਹੀ ਸੁਣਾ, ਇਹਦੀ ਵੀ ਸੰਥਾ ਕਿਤੋਂ ਕਰਨੀ ਪਏਗੀ, ਬਾਣੀ ਦੇ ਅਰਥ ਸੁਣਾ। ਫਿਰ ਜਿਹੜਾ ਇਹਦੇ ਵਿੱਚ ਦਸਮ ਦੁਆਰ ਜਾਂ ਅਨਹਦ ਦੀ ਗੱਲ ਕੀਤੀ ਹੈ, ਉਹਦੇ ਬਾਰੇ ਕੋਈ ਪਰਚਾ ਦੇ। ਅਧਿਆਤਮ ਦੀ ਵਿਦਿਆ ਵਾਸਤੇ ਵੀ ਸਿਆਣੇ ਪੁਰਸ਼ਾਂ ਦੀ ਸੰਗਤ ਦੀ ਲੋੜ ਪੈਂਦੀ ਹੈ, ਨਹੀਂ ਤਾਂ ਸੋਝੀ ਕਿਵੇਂ ਆਏਗੀ। ਹਜ਼ੂਰ ਪਾਤਸ਼ਾਹ ਕਹਿੰਦੇ ਹਨ, ਬੱਚਾ ਮਾਂ ਪਿਓ ਤੋਂ ਵੀ ਬਹੁਤ ਕੁਝ ਸਿੱਖਦਾ, ਉਹ ਸਾਰਾ ਕੁਝ ਨਹੀਂ ਸਿਖਾ ਸਕਦੇ। ਜੇ ਉਹ ਜ਼ਿਆਦਾ ਪੜ੍ਹੇ ਵੀ ਹੋਣ, ਉਹਦੀ ਸ਼ਰਧਾ ਨਹੀਂ ਹੋਈ, ਫਿਰ ਵੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਕਿੰਨੇ ਕਰੋੜਾਂ ਰੁਪਏ ਖਰਚਦੇ ਹਨ ਕਿ ਕਿਸੇ ਮੰਜ਼ਿਲ 'ਤੇ ਪਹੁੰਚਣ। ਫਿਰ ਉਹਨਾਂ ਦੇ ਨੌਕਰੀਆਂ ਚਾਕਰੀਆਂ ਵਾਸਤੇ, ਕਾਰੋਬਾਰਾਂ ਲਈ, ਜਿੱਥੇ ਜਿੱਥੇ ਵੀ ਕੋਈ ਫਿੱਟ ਹੋਣਾ ਚਾਹੁੰਦਾ ਜਾਂ ਹੁੰਦਾ, ਕਿੰਨਾ ਕੁਝ ਕਰਦੇ ਹਨ। ਫਿਰ ਉਹਨਾਂ ਦੇ ਵਿਆਹਾਂ ਸ਼ਾਦੀਆਂ ਦੇ ਸੈੱਟ ਕਰ ਦਈਏ, ਅਤੇ ਗਾਹਾਂ ਘਰ ਕਾਰਡ ਬਣਾ ਦਈਏ, ਸਵਾਰੀ ਲੈ ਦਈਏ, ਉਹ ਕਰ ਲਈਏ, ਆਹ ਕਰ ਲਈਏ, ਫਿਰ ਵੀ ਅਧੂਰਾਪਨ ਦੂਰ ਨਹੀਂ ਆਉਂਦਾ। ਫਿਰ ਇੱਕ ਹੋਰ ਪੱਖ ਆ, ਇੰਨਾ ਕੁਛ ਕਰਨ ਦੇ ਬਾਵਜੂਦ ਵੀ ਮਨ ਦੇ ਅੰਦਰ ਇੰਨੇ ਐਬ ਵਕਾਰ ਆ, ਉਹਨਾਂ ਦੀ ਨਿਵਿਰਤੀ ਵਾਸਤੇ ਕਿਸੇ ਸਿਆਣੇ ਪੁਰਸ਼ ਦੀ ਸੰਗਤ ਕਰਨੀ ਨਹੀਂ ਚਾਹੁੰਦੇ। ਬਾਕੀ ਤਾਂ ਲੋੜ ਹੈ ਸਭ ਘਰ, ਇਸ ਪਾਸੇ ਲੋੜ ਹੀ ਨਹੀਂ ਸਮਝਦੇ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ, ਉਹ ਜਿਹੜਾ ਬ੍ਰਹਮਾਨੰਦ ਆ, ਜਿਹਨੂੰ ਪਾ ਕੇ ਕਿਸੇ ਆਨੰਦ ਦੀ ਲੋੜ ਹੀ ਨਹੀਂ ਰਹਿ ਜਾਂਦੀ, ਸਾਰੇ ਆਨੰਦ ਉਹਦੇ ਵਿੱਚ ਸਮਾ ਜਾਂਦੇ। ਉਹ ਤਾਂ ਮਿਲਣਗੇ ਨਵੇਂ ਪਾਤਸ਼ਾਹ ਕਹਿੰਦੇ, ਰੇ ਮਨ ਰਾਮ ਸਿਉਂ ਕਰ ਪ੍ਰੀਤ। ਹੁਣ ਦੇਖੋ ਮਹਾਰਾਜ ਤੇ ਆਪ ਸਮਰੱਥ ਆ, ਭੋਰਿਆਂ 'ਚ ਬਹਿ ਕੇ ਤਪੱਸਿਆ ਕਰਨੀ, ਇਹ ਤਾਂ ਸਾਨੂੰ ਇੱਕ ਸਿਕਸ਼ਾ ਦੇਣ ਵਾਸਤੇ ਚੋਜ ਕਰ ਰਹੇ ਆ। ਉਹ ਨਹੀਂ ਤਪੱਸਿਆ ਕਿਹਦੀ ਕਰਨੀ, ਉਹ ਤਾਂ ਖੁਦ ਬਖੁਦ ਆਪ ਹੀ ਪਰਮੇਸ਼ਰ ਹੈ, ਆਪੇ ਆਪ ਪਰਮੇਸ਼ਰ। ਉਹ ਸਾਧਨ ਕਰ ਕਰਕੇ ਦੱਸਦੇ ਆ ਕਿ ਤਪ ਕਿਵੇਂ ਕਰਨਾ, ਭਜਨ ਕਿਵੇਂ ਕਰਨਾ, ਸੇਵਾ ਕਿਵੇਂ ਕਰਨੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਸੇਵਾ ਦਾ ਪੱਖ ਬਣਾਇਆ ਸਾਨੂੰ ਸਮਝਾਉਣ ਲਈ, ਮਹਾਰਾਜ ਕੋਲ ਦੂਰੇ ਥੋੜ੍ਹੀ ਸੀ। ਨੌਵੇਂ ਪਾਤਸ਼ਾਹ ਦੇਖੋ, 27 ਸਾਲ 9 ਮਹੀਨੇ 9 ਦਿਨ 9 ਘੜੀਆਂ 9 ਪਲ, ਆਪਣੇ ਲਈ 9 ਪਲ ਵੀ ਬਹਿਣਾ ਬਹੁਤ ਔਖਾ, ਸਾਰੀਆਂ ਬਾਸ਼ਨਾ ਮਾਰ ਕੇ ਇੰਨਾ ਲੰਮਾ ਸਮਾਂ ਬੰਦਗੀ ਕਰਨੀ ਛੋਟੀ ਜਿਹੀ ਗੱਲ ਨਹੀਂ ਹੈ। ਬਹੇ ਪੂਰਾ ਤੇ ਫਿਰੇ ਸੂਰਾ, ਇਹ ਸਾਨੂੰ ਸਿਕਸ਼ਾ ਦੇਣ ਵਾਸਤੇ, ਇਹ ਬੰਦਗੀ ਵੀ ਕਰੋ, ਕਮਾਈ ਵੀ ਕਰੋ, ਕਿਰਤ ਵੀ ਕਰੋ। ਕਿਰਤ ਲਈ ਵੀ ਕਿਹਾ, ਨਾਮ ਜਪਣ ਲਈ ਵੀ ਕਿਹਾ, ਵੰਡ ਕੇ ਛਕਣ ਵਾਸਤੇ ਵੀ ਕਿਹਾ। ਹੈ ਤਾਂ ਤਿੰਨੇ ਸੂਤਰ, ਇਹ ਵੀ ਤਿੰਨੇ ਸੂਤਰ ਆ, ਨਾਨਕ ਨਾਮ ਚੜ੍ਹਦੀ ਕਲਾ। ਪਹਿਲਾਂ ਤਾਂ ਆ ਗਿਆ ਨਾਮ, ਫਿਰ ਆ ਗਿਆ ਚੜ੍ਹਦੀ ਕਲਾ। ਨਾਮ ਜਪਣ ਵਾਲੇ ਨੂੰ ਹੋ ਜਾਂਦਾ ਬ੍ਰਹਮ ਗਿਆਨ। ਜਿਹੜਾ ਬ੍ਰਹਮ ਗਿਆਨੀ ਉਹੀ ਚੜ੍ਹਦੀ ਕਲਾ 'ਚ ਰਹਿ ਸਕਦਾ, ਉਹੀ ਮੰਗ ਸਕਦਾ। ਅਗਿਆਨੀ ਮੂੰਹ ਵਿਛਾ ਕਹਿੰਦਾ ਚੜ੍ਹਦੀ ਕਲਾ, ਉਦੋਂ ਅੰਦਰੋਂ ਪੁੱਛੋ ਵੀ ਅੰਦਰ ਤਾਂ ਢਹਿੰਦੀ ਹੁੰਦੀ ਹੈ। ਗੱਜ ਕੇ ਬੋਲੋ, ਚੜ੍ਹਦੀ ਕਲਾ ਜਿਹੜੀ ਹੈ ਇਹ ਕਾਇਮ ਕਰਨੀ ਬਹੁਤ ਔਖੀ ਹੈ, ਬਹੁਤ ਕਮਾਈ ਕਰਨੀ ਪੈਂਦੀ ਹੈ, ਬੜਾ ਅਭਿਆਸ ਕਰਨਾ ਪੈਂਦਾ, ਫੇਰ ਕਿਤੇ ਚੜ੍ਹਦੀ ਕਲਾ ਤੱਕ ਪਹੁੰਚਦਾ। ਅਤੇ ਸਰਬੱਤ ਦਾ ਭਲਾ ਕਹਿ ਦੇਣਾ ਬਹੁਤ ਸੌਖਾ, ਮੰਗਣਾ ਬਹੁਤ ਔਖਾ। ਇੱਥੇ ਤਾਂ ਕਹਿ ਜਾਵਾਂਗੇ ਜਕਾਰੇ ਨੂੰ ਘਰ ਜਾ ਕੇ, ਵੀ ਗੁਆਂਢੀ ਦੀ ਕੋਠੀ ਅੱਡੀ ਕਿਉਂ, ਇਹ ਢਹਿੰਦੀ ਕਿਉਂ ਨਹੀਂ, ਇਹਦੇ ਘਰ ਕਿਉਂ ਆ ਗਏ, ਇਹ ਇਹਦੇ ਮੁੰਡੇ ਨਾਲ ਕਿਉਂ ਪੜ੍ਹ ਗਏ, ਉਹਦੇ ਵੱਲੋਂ ਬਰਦਾਸ਼ਤ ਨਹੀਂ। ਆ ਟੂਣੇ ਟਾਮਣ ਕਿੰਨਾ ਜਾਦੂ ਟੂਣੇ, ਕੀ ਕੁਛ ਕਰਦੇ ਲੋਕ, ਹੋਵੇ ਨਾ ਹੋਵੇ ਹਿਰਾਸਤਾਂ ਦੇ ਨਾ ਕੰਮਾਂ ਵਾਸਤੇ ਕਰਦੇ ਨੇ, ਦੂਏ ਦਾ ਵਿਗਾੜਨ ਵਾਸਤੇ, ਦੂਏ ਨੂੰ ਦੁਖੀ ਕਰਨ ਵਾਸਤੇ ਤੰਤਰ ਮੰਤਰ ਯੰਤਰ ਕਰਦੇ ਆ। ਪਰ ਸੱਚੇ ਪਾਤਸ਼ਾਹ ਦੇਖੋ ਤੁਹਾਨੂੰ ਇੱਕੋ ਕਿੰਨਾ ਦ੍ਰਿੜਤਾ ਵਾਲਾ ਉਪਦੇਸ਼ ਦੇ ਰਿਹਾ ਆ ਕਿ ਤੁਸੀਂ ਕਰਦੇ ਸੁੱਖ ਵਾਸਤੇ ਹੀ ਹੈ, ਅਤੇ ਤੁਹਾਨੂੰ ਇੱਕੋ ਹੀ ਚੀਜ਼ ਦੱਸਦੇ ਨੇ, ਜੇ ਕਰ ਲਓ ਇਹਦੇ ਵਿੱਚੋਂ ਤੁਹਾਨੂੰ ਸਾਰਾ ਕੁਝ ਪ੍ਰਾਪਤ ਹੋ ਜਾਏਗਾ। ਰੇਮ, ਇਹ ਜਿਹੜਾ ਰੇ ਸ਼ਬਦ ਹੈ ਇਹ ਰਾਜਸਥਾਨੀ ਬੋਲੀ 'ਚ ਵਿਸ਼ੇਸ਼ ਕਰਕੇ ਬੋਲਿਆ ਜਾਂਦਾ, ਇਹ ਸੰਬੋਧਨ ਕਾਰਕ ਅੱਖਰ ਹੈ। ਹੇ ਮਨ ਆਰਾਮ ਸਿਉਂ ਕਰ ਪ੍ਰੀਤ, ਜਿਹੜਾ ਰਮਿਆ ਹੋਇਆ ਆਰਾਮ ਆ ਉਹਦੇ ਚਰਣਾਂ ਨਾਲ ਤੂੰ ਪ੍ਰੀਤੀ ਕਰ। ਦੁਨੀਆਂ ਦੀਆਂ ਜਿੰਨੀਆਂ ਪ੍ਰੀਤੀਆਂ ਉਹ ਸਾਰੀਆਂ ਝੂਠੀਆਂ ਔਰ ਇੱਕ ਖਿੰਨ ਦੇ ਵਿੱਚ ਦਿਨ ਸਜਾਉਣ ਵਾਲੀਆਂ। ਕਰਕੇ ਦੇਖ ਲਓ, ਜਿੰਨਾ ਜ਼ਿਆਦਾ ਪਿਆਰ ਕਰੋਗੇ ਉਹੀ ਵੱਡਾ ਬੈਰੀ ਬਣੂੰਗਾ। ਗੱਜ ਕੇ ਬੋਲੋ, ਦੇਖ ਲਿਓ ਤਜਰਬਾ ਕਰਕੇ, ਬਜਾ ਕੇ ਦੇਖ ਲਿਓ। जिन्ना ज्यादा मोह पाओगे ना, एक दिन सब नो बड़ा दुश्मन थोड़ा होगा। इस करके न्यूट्रल रह के चलांगे, ये सारे ने बनाउंदी है हिसाब ने चलना, विचार नाले चलना। अरे मन राम सिंह कर प्रीत, एक ये है जड़ा धोखा नहीं दिता, बाकी का धोखा दे जाते। वो श्रमे हुए राम परमेश्वर वाहिगुरु के चरणा नाल तू प्रीति करना। हुण देखो आप अपने परिवार की प्रीति ले सारा दिन किन्ना किन्ना करड़ी करड़ी मेहनत करके उन्हां वास्ते की कुछ करते हैं, ते राम वास्ते आप किन्नी मेहनत करते हैं। घंटा कोई बिरला ही है जिहड़ा इनान करके चौंकड़ा ला के बहिंदा, हो बहुत घट है। मैं जानता वैसे घट हाँ, कई बार प्रेमी मजबूर कर लेंगे जो परिवार जन पूछिए कि तुम श्री जपजी साहब पाठ करते हैं ना, बच पुत्र घर भी बहुत सोने हैं, कारा भी खड़ी हैं, होर ऐशवर की सारी भूति बहुत कुछ है, बाणी चले गई। पर पातशाह कहते जय तन बाणी बिसर जाए, जो पक्का रोगी बिल हाए। पक्का रोगी घोड़े नूं कहा, उस तरह बरलाप करना पैंदा, उमें ओले बेडा ते पै भी तड़फ ही रहे, शांति नहीं, शांति नहीं है, क्योंकि उन्हें भुला दिता। उन्हें असीं त्यागी जाने हैं, जिंदी बख्शिश नाल सारा कुछ मिलना, उसकी सिखी भी त्यागती, बाणा भी त्यागता, बाणी भी त्यागती, सिमरन भी त्यागता, सेवा भी त्याग दी, चंगियां चीजा त्यागतियां, तो बुराई बहुत ग्रहण कर ली, वो तो बहुत कठी कर ली। ब्याह शादिया च की करते हैं, जो कुछ हो रहा थोड़े सामने है। गुरु महाराज ने अपने परिवार विच सानू करके सारा कुछ दिखाया कि ब्रह्मचारी जीवन इस तरह, गृहस्थी जीवन इस तरह, केड़ी गल है जी सानू करके नहीं दिखा के गए, सारा कुछ दिखा गए कि इस असूल विच तुसीं बिच रहे हो, ते असीं केड़े पासे चल पए हैं, क्योंकि साड़ी मालक नूं प्रीति टुट गई। आ जिहड़ियां फुटकल झूठियां रवायतां लोक इलाज में फस के एक दूए से अगर निकलने वास्ते उजड़ रहे या बर्बाद हो रहे हैं। अरे मन राम सिंह कर प्रीत, उस वाहिगुरु परमेश्वर ना प्रीति करना कर, रसना ना उदा जाप कर। हूँ कन्ना का दसते हैं गुरु अमरदास जी ने कल्याण कल्याण वास्ते लिखा हुआ, श्रावण गोबिंद गुण सुनो, श्रावण कन्ना ना गोबिंद के गुण सुनो, ते साढ़े कन्ना ने टूटियां लाइया होनिया, सारे दिन गंदे गीत सुने जाने, तो जोड़ा सारा दिन गंद सुनता, अखा टैलीविजन गंदियां फिल्मों देता, तो सुपन भी सुन के थोन बाबा दीप सिंह के दर्शन होंगे। कल कोई प्रेमी आए, वो बीबी ने कीर्तन भी किया, बड़ा बड़ा वधिया शब्द पढ़िया, जान लगी कहंदी जी मैनू कुछ चीज़ा डरा, मैं कमाल की गल है, अमृत भी छकिया होया, शब्द कीर्तन भी बहुत सोहना किया, हाले भी चीज़ा का भरया, क्योंकि अंदरों सुरती गुरु के प्यार में नहीं जुड़ी। जिन्हों गुरु ना प्यार पै जाए, गुरु से विश्वास बन जाए, उन्होंने तो सतगुरु तो बिना होर कुछ नज़र आता ही नहीं, वो तो जिधर देखता ये नेत्र हो मेरे हो, हर तुम हर बिन अवर ना देखो कोई, हर बिन अवर ना देखो कोई, नदरी हार निहालिया। ये बिस संसार तुम देख दे, यह हर का रूप है, हर रूप नजरिया है, ऐसी दृष्टि मान बन जाती है। अभी हाले इतने के खड़े हैं, कहते कन्ना ना गोबिंद के गुणा सुनना कर, प्रीत मालक ना कर, कन्ना गुण सुन और गाओ रसना गीत, ते रसना ना उदे गीत का, साड़ी रसना के गीत के वजह है। ब्याह शादी होंगे कहते चौंदा चौंदा रिकॉर्ड लाओ, गज के बोलो ਹੁੰਦਾ ਜਹਾਜ਼ਾਂ 'ਚ ਵੀ ਆਪਾਂ ਲਵਾਉਣੇ ਸ਼ੁਰੂ ਕਰਤੇ। ਜਹਾਜ਼ਾਂ ਵਾਲਿਆਂ ਨੂੰ ਹੁੰਦਾ ਕਿ ਹੁਣ ਗਾਹਕ ਇਹ ਹੀ ਬਹੁਤੇ ਹੈ ਆਪਣੇ ਬੰਦੇ, ਇਹਨਾਂ ਨੂੰ ਖੁਸ਼ ਕਰਨ ਵਾਸਤੇ ਉਹ ਨਹੀਂ ਵੀ ਹੁਣ ਇਹ ਮੂਵੀਆਂ ਲਾਉਣੀਆਂ ਸ਼ੁਰੂ ਕਰਤੇ। ਅਤੇ ਮੁਸਲਮਾਨਾਂ ਨਾਲ ਦੇਖੋ ਏਅਰਪੋਰਟਾਂ ਦੇ ਕਮਰੇ ਬਣਵਾਏ ਉਹਨਾਂ ਨੇ ਨਵਾਜ਼ ਪੜ੍ਹਨ ਲਈ, ਆਸਣ ਪਏ, ਲੋਟੇ ਪਏ, ਮਾਲਾ ਪਈਆਂ, ਕੁਰਾਨ ਸ਼ਰੀਫ ਟਰਾਂਸਲੇਸ਼ਨ ਹਰ ਬੋਲੀ 'ਚ ਕਰਕੇ ਰੱਖੇ ਹੋਏ ਆ। ਅਸੀਂ ਜਹਾਜ਼ 'ਚ ਵੀ ਖੌਰੂ ਪਾਉਣਾ, ਜਿੱਥੇ ਬੈਠਣਾ ਉੱਥੇ ਵੀ ਖੌਰੂ, ਇੰਡੀਆ 'ਚ ਵੀ। ਕੋਈ ਬਿਰਲਾ ਹੋ ਜਿਹਦੀ ਰਸਨਾ 'ਤੇ ਕੋਈ ਸ਼ਬਦ ਹੋ, ਬਾਣੀ ਹੋ, ਕਹੀ ਜਾਂਦੇ ਗੁਰੂ ਗ੍ਰੰਥ 'ਚ ਉਹਨੂੰ ਮੰਨਦੇ ਹਾਂ। ਮੈਨੂੰ ਸਮਝ ਨਹੀਂ ਆ ਰਹੀ ਵੀ ਮੰਨ ਕਿਵੇਂ ਰਹੇ ਆ। ਜਿਹਨੂੰ ਗੁਰੂ ਗ੍ਰੰਥ ਨੂੰ ਮੰਨ ਲਿਆ ਉਹਦੀ ਤਾਂ ਰਸਨਾ 'ਤੇ ਹਰ ਵੇਲੇ ਬਾਣੀ ਆ ਜੂ। ਸ਼੍ਰੀਮਾਨ ਬਾਬਾ ਠਾਕੁਰ ਸਿੰਘ ਦਾ ਵਿਸ਼ਵਾਸ ਸੀ, ਤੁਸੀਂ ਉਹਨਾਂ ਬਜ਼ੁਰਗਾਂ ਦੇ ਦਰਸ਼ਨ ਮਹਾਂਪੁਰਖਾਂ ਦੇ ਕੀਤੇ ਹੋਣੇ, ਜਦੋਂ ਜਾਂਦੇ ਹੋਵੇਗਾ 24 ਘੰਟੇ ਬਾਣੀ ਸੁਣਦੇ ਹੁੰਦੇ ਸੀ। ਉਹਨਾਂ 'ਚ ਪ੍ਰੀਤੇ ਗੁਰਬਾਣੀ ਨਾ ਪੈ ਜਾਂਦੀ ਹੈ। ਗੋਰੇ ਲੋਕ ਆ ਉਹ ਜਹਾਜ਼ਾਂ 'ਚ ਹੋਣਗੇ ਜਾਂ ਕੰਪਿਊਟਰ ਹੋਊਗਾ ਜਾਂ ਉਹ ਕਿਤਾਬ ਪੜ੍ਹਦੇ ਹੋਣਗੇ। ਆਪਾਂ ਉਹ ਵੀ ਕੰਮ ਨਹੀਂ ਕਰਨਾ, ਨਿਤਨਿਮ ਵਾਲਾ ਨਹੀਂ ਕਰਨਾ, ਬਾਣੀ ਵਾਲਾ ਨਹੀਂ ਕਰਨਾ। ਜੋ ਕਰਦੇ ਹਾਂ ਬੋਤਲਾਂ 'ਤੇ ਜ਼ੋਰ ਹੁੰਦਾ ਅਤੇ ਪਾ ਕੇ ਖੌਰੂ ਪਾਉਣਾ। ਉਹ ਮੁਲਾਜ਼ਮ ਇਉਂ ਨਹੀਂ ਬੋਲਦੇ ਵੀ ਜੇ ਰੋਕਿਆ ਟੋਕਿਆ ਵਿੱਚੇ ਲੜ ਪਏ, ਹੋਰ ਨਾ ਨਵਾਂ ਸਿਆਪਾ ਖੜਾ ਹੋ ਜਾਏ, ਜਹਾਜ਼ ਕਰੈਸ਼ ਕਰ ਦੇਣ। ਗੱਜ ਕੇ ਬੋਲੋ, ਆਕਾਸ਼ ਚੁੱਟਦੇ ਹੈ ਰੱਬ ਅੱਗੇ ਅਰਦਾਸ ਵੀ ਜਹਾਜ਼ ਬੰਨੇ ਲੱਗ ਜਾਏ, ਕੋਈ ਭੈ ਨਹੀਂ ਬੋਤਲ ਪੀ ਕੇ। ਅਸੀਂ ਦੁਨੀਆਂ ਦੇ ਕਟਹਿਰੇ ਵਿੱਚ ਸਿੱਖੀ ਦਾ ਮਜ਼ਾਰਾ ਇਸ ਗਲਤ ਰੂਪ ਵਿੱਚ ਕਰਕੇ ਦਿਖਾ ਰਹੇ। ਲੋਕ ਦੇਖ ਰਹੇ ਆ ਕਿ ਗੁਰੂ ਦੇ ਸਿੱਖ ਕਹਿੰਦੇ ਹੁੰਦੇ ਸੀ, ਅਸੀਂ ਇਤਿਹਾਸ ਕੀ ਪੜ੍ਹਦੇ ਹਾਂ, ਅੱਜ ਪੜ੍ਹਿਆ ਲਿਖਿਆ ਜੋ ਗਿਆ, ਅੱਜ ਦਾ ਸਿੱਖ ਕਰ ਕੀ ਰਿਹਾ। ਬੜੇ ਅਫਸੋਸ ਦੀ ਗੱਲ ਹੈ। ਇਸ ਵਾਸਤੇ ਗੁਰੂ ਪਿਆਰੋ, ਆਪਣੇ ਜੀਵਨ ਨੂੰ ਪਵਿੱਤਰ ਬਣਾਓ, ਗੁਰਸਿੱਖੀ ਲੈਣ ਵਿੱਚ ਚੱਲੋ, ਦੁਨੀਆਂ ਵਿੱਚ ਇਸ ਤਰ੍ਹਾਂ ਪੇਸ਼ ਕਰੋ ਲੋਕ ਦੇਖਣ ਕਿ ਜਿਹੋ ਜਿਹਾ ਸਿੱਖ ਬਣਾਏ ਸੀ ਉਹੋ ਜਿਹਾ ਹੈਗੇ ਆ। ਸਾਰਾ ਕੁਝ ਰੁੜ ਗਿਆ ਕਿ ਬਾਕੀ ਬਚਿਆ ਵੀ ਹੈ? ਰੁੜ ਤੇ ਬਹੁਤ ਕੁਝ ਰਿਹਾ, ਸਾਡਾ ਇਸ ਪਾਸੇ ਖਿਆਲ ਹੈ ਹੀ ਗਏ ਦਾ ਨਹੀਂ। ਮਾਤਾ ਪਿਤਾ ਨਾ ਹੀ ਬੱਚੇ ਬੱਚੀਆਂ ਨੂੰ ਸੰਭਾਲਣਾ ਜਾਂ ਕਰਨਾ, ਅਤੇ ਦੁਖੀ ਤੁਸੀਂ ਸਾਰੇ ਰੋਂਦੇ ਵੀ ਬਹੁਤ ਆ ਅੰਦਰ ਵੜ ਵੜ ਕੇ ਉਵੇਂ ਵੀ, ਪਰ ਬਚਨ ਮੰਨਣ ਲਈ ਤਿਆਰ ਨਹੀਂ। ਕਿਸੇ ਸਿੱਖਾਂ ਦੇ ਬੱਚੇ ਬੱਚੀ ਨੂੰ ਕਹਿ ਲਓ ਪਰਸੋਂ ਆਏ, ਉਹ ਸਿੰਘ ਪੰਜਾਂ ਪਿਆਰਾਂ 'ਚ ਲੱਗਦਾ, ਉਹਦੀ ਨੌਂ ਰਾਣੀ ਸੀ। ਮੈਂ ਕਿਹਾ ਤੂੰ ਪਰਵਟਿਆਂ ਦੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਕੇਸਾਂ ਦੀ ਫੋਨ ਨੇ ਜੀ ਆਮ ਕੀਤੀ। ਸਹੁਰਾ ਵੀ ਕਹਿੰਦਾ ਰਿਹਾ ਸੱਸ ਤੇ ਬੋਲੀ ਨਹੀਂ। ਗੱਜ ਕੇ ਬੋਲੋ, ਕਿਸੇ ਨੌਜਵਾਨ ਮੁੰਡੇ ਨੂੰ ਕਹਿ ਕੇ ਦੇ ਲਓ ਸਿੱਖਾਂ ਦੇ ਨੂੰ, ਅੰਮ੍ਰਿਤ ਦੀ ਗੱਲ ਨਾ ਕਰੋ, ਸਿਰਫ ਇੰਨੇ ਵੀ ਕੇਸ ਦਾੜੀ ਰੱਖ ਲਓ। ਹੁਣ ਦੇਖੋ 88 ਤੋਂ ਮੈਂ ਆਉਣਾ, ਕਈ ਮੈਨੂੰ 88 ਤੋਂ ਮਿਲਦੇ ਆ, ਬਹੁਤ ਸਾਲਾਂ ਦੇ ਕਹਿੰਦੇ, ਹੋਰ ਵੀ ਰੋਜ਼ ਆਉਂਦੇ, ਗਿਆਨੀ ਧਿਆਨੀ ਪ੍ਰਚਾਰਕ ਆਉਂਦੇ ਆ, ਉੱਥੇ ਦੇ ਉੱਥੇ ਹੀ ਖੜ੍ਹੇ ਆ, ਅੱਗੇ ਪੈਰ ਪੁੱਟਣ ਲਈ ਤਿਆਰ ਹੈ। ਇਹ ਨਹੀਂ ਕਿ ਇੱਥੇ ਜਿੱਥੇ ਅਸੀਂ ਰਹਿੰਦੇ ਉੱਥੇ ਵੀ ਇਹ ਹਾਲ ਹੈ। ਅੱਜ 550 ਸਾਲ ਤੱਕ ਮਹਾਰਾਜ ਸੱਚੇ ਪਾਏ ਅਵਤਾਰ ਧਾਰਿਆਂ ਹੋਣ ਦੇ ਨੇੜੇ ਹੈ, ਹਾਲੇ ਤੱਕ ਅਸੀਂ ਜਟਾ ਜੂਟ ਨਹੀਂ ਹੋ ਸਕੇ। ਸਾਬਤ ਸੂਰਤ ਦਸਤਾਰ ਸਾਹਿਬ, ਹੁਣ ਤੁਹਾਨੂੰ ਅਗਲਾ ਉਪਦੇਸ਼ ਸਾਬਕ ਤਾਂ ਹੀ ਦੇਈਏ ਜੇ ਪਹਿਲੀ ਕਲਾਸ ਕੋਈ ਪੜ੍ਹ ਲੈ, ਅਤੇ ਕਈ ਆ ਕੇ ਤੁਹਾਡੇ ਬੜੀਆਂ ਬ੍ਰਹਮ ਗਿਆਨ ਦੀਆਂ ਗੱਲਾਂ ਕਰਦੇ, ਉਹਨਾਂ ਨੂੰ ਪੁੱਛੋ ਵੀ ਹਾਲੇ ਤਾਂ ਹੀ ਨਹੀਂ ਪਹਿਲੇ ਡੰਡੇ 'ਤੇ ਪੈਰ ਨਹੀਂ ਬਹੁਤਿਆਂ ਨਾਲ ਰੱਖਿਆ। ਗੱਜ ਕੇ ਬੋਲੋ, ਸਿੱਖੀ ਗੁਰੂ ਨਾਨਕ ਨੇ ਚਰਨਾਂ ਤੋਂ ਸ਼ੁਰੂ ਕੀਤੀ ਹੈ। ਚਰਨ ਧੋਏ ਰਹਿ ਰਾਸ ਕਰ, ਚਰਨਾਂ ਅੰਮ੍ਰਿਤ ਸਿੱਖਾਂ ਪੀ ਲਾਇਆ, ਝਾੜੂ ਦੇਣਾ, ਪੋਚਾ ਪਹਿਨਣਾ, ਭਾਂਡੇ ਮਾਂਜਣੇ, ਪੱਠ ਚੁੱਕਣੇ, ਸੇਵਾ ਕਰਨੀ ਆ। ਅੱਜ ਹੁਣ ਸਾਧ ਸੰਗ ਜੀ, ਹਰ ਇੱਕ ਬੰਦਾ ਆ ਕੇ ਬ੍ਰਹਮ ਗਿਆਨ ਦੀ ਗੱਲ ਕਰਦਾ। ਹੁਣ ਪ੍ਰਾਇਮਰੀ ਦੇ ਵਿਦਿਆਰਥੀ ਕੋਲ PhD ਦੀ ਗੱਲ ਕਰੋਗੇ, ਉਹ ਕੀ ਪ੍ਰਾਪਤ ਕਰੂਗਾ? ਕੁਛ ਵੀ ਨਹੀਂ। ਐਵੇਂ ਟਾਈਮ ਵੇਸਟ ਆ ਆਪਣਾ ਵੀ, ਉਹਦਾ ਵੀ। ਜੇ ਇਹੋ ਜਿਹਾ ਵਿਦਿਆਰਥੀ ਉਹਦੇ ਨਾਲ ਉਹੋ ਜਿਹੀ ਗੱਲ ਕਰੀਏ, ਫਿਰ ਉਹਨੂੰ ਕੋਈ ਮੰਜ਼ਿਲ ਮਿਲਦੀ ਹੁੰਦੀ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ, ਕੁਝ ਤਾਂ ਤਰੱਕੀ ਵਾਲੇ ਮਾਰਗ 'ਤੇ ਚੱਲੀਏ, ਜੇ ਕੋਈ ਚੱਲਿਆ ਉਹਦਾ ਮੈਂ ਧੰਨਵਾਦ ਕਰਦਾ, ਅਤੇ ਜਿਹੜੇ ਨਹੀਂ ਚੱਲੇ, 28 ਸਾਲ ਤੋਂ ਦੇਖ ਰਹੇ ਹਾਂ ਤੁਸੀਂ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ, ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਨਾਮ ਜਗ ਨਾ ਜਾਣਦੇ ਹੋ, 22 ਫੇਸ ਤਾਂ ਮੈਂ ਬਹੁਤਿਆਂ ਨੂੰ ਜਾਣਦਾ, ਕਿੰਨੇ ਸਾਲ ਤੁਹਾਡੇ ਵਿਚਰਦਿਆਂ ਹੋ ਗਏ, ਬਹੁਤੇ ਉੱਥੇ ਦੇ ਉੱਥੇ ਹੀ ਖੜ੍ਹੇ ਆ। ਇਸ ਵਾਸਤੇ ਸਾਧ ਸੰਗਤ ਜੀ ਇਹ ਮੰਨ ਲਓ ਬਚਨ, ਫਿਰ ਤਾਂ ਮਹਾਰਾਜ ਦੀ ਕਿਰਪਾ ਹੋਏਗੀ। ਪਾਤਸ਼ਾਹ ਕਹਿੰਦੇ ਸਰਾਵਨ ਗੋਬਿੰਦ ਗੁਣ ਸੁਣੋ, ਕੰਨਾਂ ਨਾਲ ਗੋਬਿੰਦ ਦੇ ਗੁਣ ਸੁਣੋ, ਔਰ ਰਸਨਾ ਨਾ ਪਾਤਸ਼ਾਹ ਕਹਿੰਦੇ ਔਰ ਗਾਓ ਰਸਨਾ ਗੀਤ, ਰਸਨਾ ਨਾ ਉਹਦੇ ਗੀਤ ਗਾਓ, ਉਹਦੇ ਗੀਤ ਗਾਓ। ਪਰਸੋਂ ਸੰਤ ਗਿਆਨੀ ਗੁਰੂ ਬਚਨ ਦੀ ਟੇਪ ਸੁਣ ਰਿਹਾ ਸੀ ਕਥਾ ਦੀ, ਮਹਾਂਪੁਰਖਾਂ ਦੀ, ਕਹਿੰਦੇ ਬਾਬਾ ਸ਼ਾਮ ਸਿੰਘ ਜੀ ਦੇ ਕੋਲ ਕੁਝ ਪ੍ਰਗ ਸਾਧੂ ਚੱਲ ਗਏ। ਉਸ ਵੇਲੇ ਗੰਦੀਆਂ ਨਾਲੀਆਂ ਸਾਫ ਕਰ ਰਹੇ ਸੀ, ਕਿੱਡੇ ਵੱਡੇ ਮਹਾਂਪੁਰਖ। ਹਰਿਮੰਦਰ ਸਾਹਿਬ 40 ਸਾਲ ਸਰੰਦਾ ਪੜ ਕੇ ਨਿਸ਼ਕਾਮ ਕੀਰਤਨ ਕੀਤਾ ਉਸ ਮਹਾਂਪੁਰਖ, ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ। ਉਹ ਕਹਿੰਦੇ ਮਹਾਂਪੁਰਖ ਹੋ ਤੁਸੀਂ, ਬ੍ਰਹਮ ਗਿਆਨੀ ਆਤਮਾ ਦਾ ਆਨੰਦ ਲਿਆ ਕਰੋ। ਹੁਣ ਇਹ ਫੜੇ ਕਹਿੰਦੇ ਜੀ ਮੈਂ ਇੱਕ ਸ਼ਬਦ ਦੁਆਰਾ ਸੇਵਾ ਕਰ ਸਕਦਾ। ਉਹਨੇ ਫਿਰ ਸ਼ਬਦ ਦਾ ਕੀਰਤਨ ਸੁਣਾਇਆ ਤੇ ਸਾਰਿਆਂ ਨੇ ਸੋਨੇ ਸਮਾਧੀਆਂ ਲੱਗ ਗਈ। ਉਸ ਰਸਨਾ ਉੱਤੇ ਬਰਕਤ ਆ ਜਾਂਦੀ ਹੈ ਜਿਹੜੇ ਸ਼ਬਦ ਦੀ। ਹੁਣ ਆਪਾਂ ਹਥਿਆਰ ਦੀ ਗੱਲ ਕਰਦੇ ਹਾਂ, ਕਿਰਪਾਨ ਜੀ ਨੂੰ ਮਰਜ਼ੀ ਫੜਾ ਦਿਓ ਬੰਦੂਕ, ਪਰ ਜੇ ਕਿਤੇ ਲੜਾਈ ਦਾ ਮੌਕਾ ਬਣ ਜਾਏ ਉਹਦੀ ਕਿਰਪਾਨ ਉਹਦੀ ਬੰਦੂਕ ਉਹਦੀ ਬੈਰੀ ਬਣ ਜਾਊਗੀ। ਜੇ ਉਹ ਸੁਸ਼ਿਕਸ਼ਿਤ ਨਹੀਂ, ਗ੍ਰੰਥਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਿਹੜੀਆਂ ਕਰੀ ਚਲੋ, ਜਿੰਨਾ ਚਿਰ ਸ਼ਬਦ ਦੀ ਕਮਾਈ ਕਰਕੇ ਉਸ ਅਵਸਥਾ ਨੂੰ ਸਿੱਧ ਨਹੀਂ ਕਰਦੇ, ਜਦੋਂ ਕਾਮ ਕ੍ਰੋਧਾਂ ਦੀ ਪ੍ਰੀਖਿਆ ਪੈ ਗਈ ਤੁਸੀਂ ਸ਼ਿਕਸ਼ਤ ਆ ਜਾਓਗੇ। ਉੱਥੇ ਗਿਆਨ ਧਿਆਨ ਉੱਡ ਜਾਂਦੇ ਸਾਰੇ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪਕ ਲੋਭ ਸਮਾਨ, ਅੰਤਰ ਅਗਨ ਬਾਹਰ ਤਨ ਸਵਾ ਗੱਲ ਪਾਥਰ ਕੈਸੇ ਪਰੇ ਅਥਾ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿ ਰਹੇ ਹੈ ਕਿ ਰਸਨਾ ਨਾ ਉਹਦੇ ਗੀਤ ਗਾਓ, ਸ਼ਬਦ ਦੀ ਕਮਾਈ ਕਰੋ, ਰਹੋ ਕਰ ਸਾਧ ਸੰਗਤ ਸਿਮਰ ਮਾਧੋ। ਕਹਿੰਦੇ ਫਿਰ ਸੋਝੀ ਕਿੱਥੋਂ ਆਵੇ, ਕਹਿੰਦੇ ਜਿਨੀ ਆਪਣਾ ਮਨ ਸਾਧ ਲਿਆ ਨਾ ਉਹਨਾਂ ਸਾਧੂਆਂ ਦੀ ਸੰਗਤ ਕਰ, ਉਹਨਾਂ ਮਹਾਤਮਾ ਦੀ ਸੰਗਤ ਕਰ। ਹੁਣ ਤਾਂ ਜ਼ੋਰ ਬਹੁਤ ਲੱਗਾ ਹੋਇਆ ਇਸ ਪਾਸੇ, ਗੱਜ ਕੇ ਬੋਲੋ ਬਾਣੀ ਕੀ ਕਹਿ ਰਹੀ, ਅਸੀਂ ਕਰ ਕੀ ਰਹੇ। ਕਰ ਸਾਧ ਸੰਗਤ, ਸਾਧੂਆਂ ਦੀ ਸੰਗਤ, ਮਹਾਤਮਾ ਜਨਾਂ ਕਿਹਨਾਂ ਦੀ, ਜਿਹਨਾਂ ਨੇ ਆਪਣਾ ਆਪ ਸਾਧ ਲਿਆ, ਸਾਧ ਨਾਮ ਨਿਰਮਲ ਤਾ ਕੇ ਕਰ, ਉਹਨਾਂ ਮਹਾਤਮਾ ਗੁਰਮੁਖ ਜਨਾਂ ਦੀ। ਸਾਧੂ ਗ੍ਰਿਸਤੀ ਵੀ ਹੋ ਸਕਦਾ, ਬੇਅੰਗ ਵੀ ਹੋ ਸਕਦਾ, ਜਿਹਨਾਂ ਆਪਣਾ ਵੀ ਸਾਧ ਲਿਆ ਨਹੀਂ ਵੀ ਗ੍ਰਿਸਤੀ ਨਹੀਂ ਹੋ ਸਕਦਾ। ਬਾਬਾ ਗੁਰਬਚਨ ਗ੍ਰਿਸਤੀ ਜੀਵਨ 'ਚ ਹੋਇਆ, ਬਾਬਾ ਕਰਤਾਰ ਗ੍ਰਿਸਤੀ ਜੀਵਨ 'ਚ ਹੋਇਆ, ਸੰਤ ਬਾਬਾ ਜਰਨੈਲ ਗ੍ਰਿਸਤੀ ਜੀਵਨ 'ਚ ਹੋਇਆ, ਕਿੱਡੀਆਂ ਵੱਡੀਆਂ ਸ਼ਖਸੀਅਤਾਂ ਹੋਈਆਂ, ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ, ਸੰਤ ਬਾਬਾ ਕਰਮ ਸਿੰਘ ਜੀ, ਸੰਤ ਬਾਬਾ ਆਨੰਦ ਸਿੰਘ ਜੀ, ਇਹ ਬੇਅੰਗਮ ਹੋਏ। ਹੋਰ ਵੀ ਬੇਅੰਦਾ ਐਸੀਆਂ ਸ਼ਖਸੀਅਤਾਂ ਆ ਗਈਆਂ। ਗੱਲ ਹੈ ਕਮਾਈ ਦੀ, ਇਸ ਵਾਸਤੇ ਮਹਾਰਾਜ ਕਹਿ ਰਹੇ ਹੈ ਕਰ ਸਾਧ ਸੰਗਤ ਸਿਮਰ ਮਾਧੋ, ਐਸੇ ਪੁਰਸ਼ਾਂ ਦੀ ਸੰਗਤ ਕਰੋ, ਸੰਗਤ ਸਾਧੂ ਦੀ, ਅਤੇ ਸਿਮਰਨ ਕਿਹਦਾ ਕਰਨਾ, ਸਿਮਰ ਮਾਧੋ। ਸਿਮਰਨ ਕਰਨਾ ਮਾਇਆ ਦਾ ਪਤੀ ਜੋ ਪਰਮੇਸ਼ਰ ਹੈ। ਆਪਾਂ ਅੱਖਾਂ ਮੀਟ ਕੇ ਦੇਖ ਲਈਏ, ਮੂੰਹ ਤਾਂ ਵਾਹਿਗੁਰੂ ਵਾਹਿਗੁਰੂ ਆਂਗੇ, ਅੰਦਰ ਸਿਮਰਨ ਹੋਰ ਹੁੰਦਾ ਹੁੰਦਾ, ਗੱਜ ਕੇ ਬੋਲੋ। ਉਹ ਬਿਨਾਂ ਰਸਨਾ ਤੋਂ ਚੱਲਦਾ ਰਹਿੰਦਾ, ਰਸਨਾ ਨਾ ਕਰਦੇ ਹਾਂ ਅਤੇ ਇਹਦੇ ਤੋਂ ਅੱਖਰ ਨਿਕਲ ਜਾਂਦਾ, ਅੰਦਰ ਹੋਰ ਹੀ ਸਿਮਰਨ ਚੱਲਦਾ ਰਹਿੰਦਾ। ਉਹ ਮਨ ਆਪਣੀਆਂ ਗੱਲਾਂ ਆਪੇ ਹੀ ਕਰੀ ਜਾਂਦਾ, ਉਹ ਸੁਪਨੇ 'ਚ ਵੀ ਕਰੀ ਜਾਂਦਾ, ਸਰੀਰ ਸੁੱਤਾ ਹੁੰਦਾ, ਦਿਮਾਗ ਜੜ ਹੋਇਆ ਹੁੰਦਾ, ਬੁੱਧੀ ਜੜ ਹੁੰਦੀ ਹੈ, ਉਹ ਸੁਪਨਾ ਦੇਖੋ ਕੌਣ ਬਣਾਈ ਜਾਂਦਾ, ਐਸੇ ਦ੍ਰਿਸ਼ ਦਿਖਾਉਂਦਾ ਜਿਹੜੇ ਤੁਸੀਂ ਕਈ ਜਨਮਾਂ 'ਚ ਨਹੀਂ ਦੇਖ ਸਕਦੇ, ਐਸੇ ਦ੍ਰਿਸ਼ ਦਿਖਾਉਂਦਾ ਸੁਪਨੇ ਦੇ ਵਿੱਚ। ਅਤੇ ਉਹ ਸਮਾਧ, ਉਹ ਜਿਹੜਾ ਮਾਇਆ ਦਾ ਪਤੀ ਹੈ ਨਾ, ਉਹਦਾ ਸਿਮਰਨ ਕਰ, ਫਿਰ ਹੋਵੇਗਾ ਕਿ ਹੋਏ ਪਤ ਦੁਪਨੀਤ, ਤੂੰ ਪਾਪੀ ਵੀ ਬਹੁਤ ਵੱਡਾ ਪਵਿੱਤਰ ਹੋ ਜਾਏਗਾ। ਕਹਿੰਦੇ ਨਾਮ ਦੇ ਵਿੱਚ ਰਾਮ ਨਾਲ ਪ੍ਰੀਤ ਕਰ ਪਹਿਲਾ, ਦੂਸਰਾ ਕੰਨਾਂ ਨਾਲ ਗੋਬਿੰਦ ਦੇ ਗੁਣ ਸੁਣ, ਰਸਨਾ ਨਾਲ ਗੀਤ ਗਾ, ਸਾਧੂ ਦੀ ਸੰਗਤ ਕਰ, ਮਾਇਆ ਦੇ ਪਤੀ ਦਾ ਸਿਮਰਨ ਕਰ। ਤੂੰ ਕਿੱਡਾ ਵੱਡਾ ਦੁਰਜਨ ਪਾਪੀ ਹੋਵੇਗਾ, ਜੇ ਇਹਨਾਂ ਅਕੇਸ਼ਨਾਂ 'ਤੇ ਚੱਲੇਗਾ ਨਾ ਤੂੰ ਬਹੁਤ ਪਵਿੱਤਰ ਹੋ ਜਾਏਗਾ। ਅਤੇ ਹੁਣ ਬਚਨ ਤਾਂ ਬੜੇ ਸੌਖੇ, ਕੋਈ ਸੰਸਕ੍ਰਿਤ ਨਹੀਂ, ਬੜੇ ਸਿੱਧੇ ਸਾਡੀ ਬੋਲੀ 'ਚ, ਨਹੀਂ ਤਾਂ ਮਾਰੇ ਕਹਿੰਦੇ ਜੇ ਨਹੀਂ ਮੰਨੇਗਾ ਪੱਤਤੇ ਹੀ ਰਹਿਣਾ, ਤੁਹਾਨੂੰ ਪਨੀਤ ਨਹੀਂ ਹੋਣਾ, ਅਤੇ ਫਿਰ ਇਹ ਵੀ ਯਾਦ ਰੱਖ ਲਿਆ, ਹੁਣ ਰੈੱਡ ਅਲਰਟ ਵੀ ਕਰਦੇ ਆ, ਕਿਉਂਕਿ ਲਾਲ ਬੱਤੀ ਹੁੰਦੀ ਹੈ, ਪੀਲੀ ਵੀ ਹਰੀ ਹੁੰਦੀ ਹੈ, ਲਾਲ ਤਾਂ ਹੁੰਦੀ ਹੈ ਫਿਰ ਰੁਕ ਜਾ ਕੋਈ ਡੇਂਜਰ ਹੈ ਖਤਰਾ, ਪੀਲੀ ਹੁੰਦੀ ਹੈ ਹੁਣ ਤਿਆਰ ਹੋ ਜਾ, ਹਰੀ ਆਉਣ ਵਾਲੀ ਹੌਂਸਲਾ ਬਣਾ ਛੱਡ, ਤੇਰਾ ਰਾਹ ਸਾਫ਼ ਹੋਣ ਵਾਲਾ ਜੀ। ਇਸ ਵਾਸਤੇ ਮਹਾਰਾਜ ਹੁਣ ਰੈੱਡ ਅਲਰਟ ਕਰ ਰਹੇ ਹੈ, ਕਾਲ ਬਿਆਲ, ਜਿਹੜਾ ਕਾਲ ਰੂਪੀ ਬਿਆਲ ਸੱਪ ਆ, ਆਹ ਗੋਬਿੰਦਵਾਲ ਸਾਹਿਬ ਗਏ ਹੋਣਗੇ ਬਹੁਤੇ, ਜਿਲ੍ਹੇ ਆਪਾਂ ਜਾਈਏ ਨਾ ਸੁਲਤਾਨਪੁਰ, ਉੱਥੇ ਬੜੇ ਬੜੇ ਫੁੱਦੂ ਦੇ ਆ ਗਏ, ਉੱਥੇ ਹੁੰਦੇ ਸੀ ਬੜੇ ਬੜੀਆਂ ਡੇਰੀਆਂ ਸੀ, ਉਹ ਹੁਣ ਹਰੇਕ ਕੋਠੀਆਂ ਬਣਾਉਂਦਾ, ਉਹ ਚੁੱਕ ਚੁੱਕ ਕੇ ਲੈ ਰਿਹਾ ਭਰਤੀ ਪਾਉਣ ਲਈ, ਉਹਦਾ ਡਿੱਬੇ ਨਹੀਂ ਰਹਿਣ ਦਿੱਤੇ। ਸੋ ਸਾਧ ਸੰਗਤ ਜੀ, ਉੱਥੋਂ ਇੱਕ ਸੱਪ ਨਿਕਲਿਆ ਜੀ ਵਿੱਚੋਂ, ਦੇਖੋ ਰੱਬ ਦੀ ਲੀਲਾ, ਉਹ ਕੀ ਖਾਂਦਾ ਸੀ, ਕਿਵੇਂ ਰਹਿੰਦਾ ਸੀ, ਕਰੇਨ ਜਿਹੜੇ ਫੁੱਟਿਆ ਉਹਦਾ ਕੁਆਂਟਲ ਦੇ ਨੇੜੇ ਵਜਨ ਹੁੰਦਾ, ਕਿੱਡੀ ਭਾਰੀ ਨੇ, ਜਿਹਨੂੰ ਅਜਗਰ ਨਾਗ ਕਹਿੰਦੇ ਆ। ਸੰਤ ਗਿਆਨੀ ਗੁਰਬਚਨ ਨੇ ਕਥਾ 'ਚ ਦੱਸਿਆ ਇਹਨੂੰ ਅਜਗਰ ਤਾਂ ਕਹਿੰਦੇ, ਆਜ ਨਾਮ ਹੁੰਦਾ ਬੱਕਰੇ ਦਾ, ਉਹ ਸਾਪ ਦਾ ਬੱਕਰਾ ਨਿਕਲਦਾ, ਤਾਂ ਉਹਨੂੰ ਅਜਗਰ ਨਾਗ ਕਹਿੰਦੇ। ਉੱਥੋਂ ਨਿਕਲਿਆ, ਦੇਖ ਲਓ ਕੀ ਖਾਂਦਾ ਹੋਊਗਾ, ਕਿਵੇਂ ਇਹ ਮਿੱਟੀ, ਕਿਵੇਂ ਰੱਬ ਦੀ ਲੀਲਾ ਬੜੀ ਸਚਰਜ ਹੈ। ਇਸ ਕਰਕੇ ਕਹਿੰਦੇ ਜਿਹੜਾ ਕਾਲ ਰੂਪੀ ਬਿਆਲ ਸਾਹਿਬ, ਉਹ ਤਾਂ ਇੱਕ ਅੱਧਾ ਬੱਕਰਾ ਨਿਕਲਦਾ ਨਾ, ਇਹ ਜਿਹੜਾ ਕਾਲ ਆ, ਜਦੋਂ ਦੀ ਦੁਨੀਆਂ ਸਾਜੀ ਹੋਈ ਹੈ, ਪਤਾ ਨਹੀਂ ਕਿੰਨੇ ਕੁ ਨਿਗਲ ਰਹੇ ਆ, ਕਿੰਨੇ ਕੁ ਨਿਗਲਣੇ ਆ, ਕਦੋਂ ਇਹਦੀ ਭੁੱਖ ਮਿਟਣੀ, ਇਹ ਤ੍ਰਿਪਤੇ ਨਹੀਂ ਹੁੰਦਾ। ਗੱਜ ਕੇ ਬੋਲੋ, ਇਹ ਐਸਾ ਭਿਅੰਕਰ, ਇਹਦੀ ਭੁੱਖ ਜਾਂਦੇ ਨਹੀਂ ਹੁੰਦੀ, ਰੋਜ਼ ਕਿੰਨੀ ਦੁਨੀਆ ਮਰ ਰਹੀ ਹੈ, ਨਿਗਲ ਰਿਹਾ ਹੈ, ਇਹ ਸਾਰੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਚਬੀਣਾ ਬਣਾਈ ਬੈਠਾ, ਹੁਣ ਅੱਗ ਲੱਕੜਾਂ ਖਾਂਦੀ ਹੈ, ਕਿਹੜਾ ਦੰਦਾਂ ਨਾਲ ਜਪਦੀ ਹੈ, ਜਦੋਂ ਭੋਰਾ ਗੁਜ਼ਾਰ ਹੈ, ਉਹ ਕਾਲ ਵੀ ਐਸਾ ਹੀ ਹੈ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ, ਕਾਲ ਬਿਆਲ ਜੋ ਪਰਿਓ ਡੋਲ, ਉਹ ਜਿਹੜਾ ਕਾਲ ਬਿਆਲ ਆ, ਉਹ ਤੇਰੇ ਮਗਰ ਪਿਆ ਹੋਇਆ, ਤੂੰ ਉਹਨੂੰ ਦੇਖ ਕੇ ਡੋਲੇਗਾ, ਘਬਰਾਵੇਂਗਾ, ਪਰ ਹੁਣ ਜਾਵੇਗਾ ਕਿੱਥੇ, ਜੇ ਤਾਂ ਆਰਾਮ ਦੀ ਸ਼ਰਨ ਲੈਣਾ ਤਾਂ ਇਹਨਾਂ ਅਸੂਲਾਂ 'ਤੇ ਚੱਲਦਾ, ਬੇ ਤਾਂ ਮਹਾਰਾਜ ਤੇਰੀ ਬਾਂਹ ਫੜਦੇ, ਤੇਰੀ ਰੱਖਿਆ ਕਰਦੇ, ਅਤੇ ਮਹਾਰਾਜ ਨੂੰ ਬਿਠ ਦੇ ਕੇ ਫਿਰ ਤਾਂ ਬੇਮੁਖ, ਤੂੰ ਕਹਿੰਦਾ ਰੱਬ ਹੈ ਹੀ ਨਹੀਂ, ਉਹ ਕਹਿੰਦਾ ਨਹੀਂ ਹੈਗਾ, ਅਤੇ ਜਪਾਨੀਆਂ ਨੂੰ ਪੁੱਛ ਲਿਓ ਇਹ ਹੈਗਾ ਕਿ ਨਹੀਂ ਹੈਗਾ, ਜਿਹੜੇ ਲੱਫਾਂ ਪਈਆਂ ਉਹਨੀਆਂ ਇਮਾਰਤਾਂ ਐਸੀਆਂ ਲਚਕੀਲੀਆਂ ਬਣਾਈਆਂ ਸੀ, ਭੰਚਾਲ ਆਇਆ ਨਾ, ਐਂ ਐਂ ਹੋਈ ਜਾਣਗੀਆਂ, ਡਿੱਗਣਗੀਆਂ, ਉਹਨਾਂ ਨੂੰ ਪੁੱਛ ਲਓ ਕਿ ਰੱਬ ਹੈਗਾ ਕਿ ਨਹੀਂ ਹੈਗਾ, ਹੁਣ ਤਾਂ ਐਂ ਨਾਨੀ ਦੋਤੀ ਚੇਤੇ ਕਰਾ ਦਿੱਤੀ ਉਹਨੂੰ। ਇਸ ਵਾਸਤੇ ਕਿਸੇ ਕਿਤੇ ਉਹ ਜਲਵਾ ਦਿਖਾਉਂਦਾ ਵੀ ਮੈਂ ਹੈਗਾ, ਭੁੱਲ ਨਾ ਜਾਓ ਕਿਤੇ, ਉਹ ਤਾਂ ਗੱਲ ਨਾ ਜਲ ਮੁੱਖ ਪਸਾਰੈ ਮੀਤ ਹੈ ਮਿੱਤਰੋ, ਉਹ ਐ ਮੁੱਖ ਪਸਾਰੀ ਬੈਠਾ ਕਿ ਮੈਂ ਰੈਡੀ ਹਾਂ, ਤਿਆਰ ਹਾਂ, ਤੁਸੀਂ ਵੀ ਤਿਆਰੀ ਕਰ ਲਓ। ਇਸ ਕਰਕੇ ਕਹਿੰਦੇ ਨਾ ਕਿ ਚਲੋ ਦੀਵਾਨ ਸ਼ਤਾਬ ਬੁਲਾਇਆ, ਹਰ ਦਰਹਾਲ ਦਰਗਾਹ ਕਾ ਆਇਆ, ਇਹ ਕਹਿੰਦਾ ਕੋਈ ਬਾਕੀ ਨਹੀਂ ਨਿਬੇੜਾ, ਕਹਿੰਦੇ ਹੁਣ ਗਾਹਾਂ ਹਿਸਾਬ ਕਿਤਾਬ ਧਰਮ ਰਾਜੇ ਕਰੂਗਾ। ਆਜ ਕਾਲ ਹੁਣ ਤੋਹੇ ਗ੍ਰਸ ਹੈ, ਜਾਂ ਅੱਜ ਆ ਗਿਆ ਜਾਂ ਕੱਲ੍ਹ ਦਿਨ ਸੱਤੇ ਹੀ ਹੈ, ਪਤਾ ਨਹੀਂ ਕਿਹੜਿਆਂ ਚੋਂ ਨਾ ਵੜਨਾ, ਇਹਨੂੰ ਰੋਕਣ ਵਾਲਾ ਕੋਈ। ਕਹਿੰਦੇ ਇੱਕ ਬਹੁਤ ਵੱਡਾ ਜੀ ਨਿਆਇਧੀਸ਼ ਹੁੰਦਾ ਸੀ, ਅੱਜ ਕੱਲ੍ਹ ਮੈਜਿਸਟ੍ਰੇਟ ਕਹਿੰਦੇ, ਜੱਜ ਕਹਿੰਦੇ, ਹੁਣ ਵੱਡੀ ਵੱਡੀ ਖਾਣੀ, ਹੁਣ ਫਿਰ ਮਕਾਨ ਬਣਾਇਆ, ਕਮਰੇ ਐਸੇ ਬਣਾਏ, ਦਰਵਾਜ਼ੇ ਤਾਕੀਆਂ ਬੂਹੇ ਐਸੇ ਲਾਏ, ਏਅਰ ਟਾਈਟ, ਹਵਾ ਬਣ ਅੰਦਰ ਲੱਗੇ, ਜਿਵੇਂ ਅੱਜ ਕੱਲ੍ਹ ਆਪਾਂ ਬਣਾਉਂਦੇ ਹਾਂ, ਐਸੇ ਬਣਾਏ, ਅੰਦਰ ਬੈਠਾ ਬੱਤੀ ਜਗਾਈ ਹੋਈ, ਆਪਣਾ ਕੋਈ ਫੁੱਕਾਂ ਪੜ੍ਹ ਰਿਹਾ ਸੀ ਜਾਂ ਜੱਜਾਂ ਦੇ ਜੋ ਕੰਮ ਹੈਗੇ ਆ, ਕਿਉਂਕਿ ਜਿਹੜਾ ਮੈਜਿਸਟ੍ਰੇਟ ਨੂੰ ਆਪ ਲਿਖਣਾ ਪੈਂਦਾ, ਦੂਏ 'ਤੇ ਨਹੀਂ ਲਿਖਾਉਂਦਾ ਕੇਸ ਜਿਹੜਾ ਹੁੰਦਾ, ਇੰਨੇ ਨੂੰ ਨਾ ਇੱਕਦਮ ਕਮਰੇ 'ਚ ਪ੍ਰਕਾਸ਼ ਹੋ ਗਿਆ, ਕਹੇ ਪ੍ਰਕਾਸ਼ ਕਾਹਦਾ ਹੋ ਗਿਆ, ਜਿਹੜੇ ਦੇਖਿਆ ਉਹਦੇ ਸਾਹਮਣੇ ਕੋਈ ਵਿਅਕਤੀ ਖੜਾ, ਕਹਿੰਦਾ ਤੁਹਾਨੂੰ ਕੌਣ ਹੋ, ਕਮਰਾ ਦਾ ਲੌਕ ਹੈ, ਹਵਾ ਵੇਚਦੇ ਨਹੀਂ ਵੱਡਦੀ ਹੈ, ਟਾਈਟ ਹੈ, ਉਹ ਕਹਿੰਦਾ ਮੈਂ ਨਹੀਂ ਲੱਖ ਸ਼ੱਕ ਜਾਣਦਾ, ਕੋਈ ਲੱਖ ਸ਼ੱਕ ਮੈਨੂੰ ਨਹੀਂ ਰੋਕ ਸਕਦਾ, ਕਹਿੰਦੇ ਤੂੰ ਕੌਣ ਹੈ, ਕਹਿੰਦੇ ਮੈਂ ਧਰਮ ਰਾਜਾ ਦਾ ਦੂਤ ਹਾਂ, ਕਹਿੰਦੇ ਤੇਰੇ ਪਾਪੋਕਾਂ ਕਿਹੜੀਆਂ, ਕਹਿੰਦੇ ਤੇਰੇ ਹਿਸਾਬ ਕਿਤਾਬ ਦੀਆਂ, ਕਹਿੰਦੇ ਕਾਲੇ ਜਲਦ ਵਾਲੀ ਹੈ, ਚਿੱਟੀ ਵਾਲੀ ਹੈ, ਕਹਿੰਦੇ ਜਿਹੜੇ ਪੁੰਨ ਕਰਮ ਹੈ ਚਿੱਟੀ ਜਿਹੜੇ ਹੁੰਦੇ ਆ, ਜਿਹੜੇ ਪਾਪ ਆ ਕਾਲੀ ਜਿਹੜੇ ਹੁੰਦੇ। ਜੱਜ ਕੰਬ ਗਿਆ, ਕਹਿੰਦਾ ਮੇਰੇ ਵੀ ਪਾਪ ਆ, ਕਹਿੰਦੇ ਆ ਪੜ੍ਹ ਲਾ, ਜਿਹੜੇ ਪੜ੍ਹੇ ਦੇਖਿਆ ਇਹ ਤਾਂ ਕਿਸੇ ਨੂੰ ਪਤਾ ਵੀ ਨਾ ਸੁਣਦਾ, ਮੈਂ ਹਵਾ ਵੀ ਨਾ ਨਿਕਲ ਦਿੰਦਾ, ਇਹ ਨਹੀਂ ਕਿਵੇਂ ਲਿਖਦਾ? ਕਹਿੰਦੇ ਚਿੱਤਰਗੁਪਤਾ ਦਾ ਨਾਮ ਪੜ੍ਹਿਆ ਬਾਣੀ ਚ? ਪੜ੍ਹਿਆ? ਉਹ ਕਹਿੰਦੇ ਉਹੀ ਜੋ ਮੇਰੀ ਡਿਊਟੀ ਲੱਗੀ, ਮੈਂ ਤੈਨੂੰ ਚੇਤਾਵਨੀ ਵਾਰਨਿੰਗ ਦੇਣ ਆਇਆ ਕਿ ਤੂੰ ਬਹੁਤ ਗਲਤ ਕੰਮ ਕਰ ਰਿਹਾ, ਗਲਤ ਨੇ ਫੈਸਲੇ ਦੇ ਰਿਹਾ, ਸਾਵਧਾਨ ਹੋ ਜਾ, ਹਾਲੇ ਵੀ ਬਚ ਜਾ। ਕਹਿੰਦਾ ਚਿੱਟੀ ਜਿਹੜੇ ਦੇਖਿਆ ਉਹ ਇੱਕ ਦੋ ਚੰਗੇ ਕੰਮ ਸੀ, ਉਹ ਆਸ ਜੋੜ ਖਾ ਗਿਆ, ਮੁਆਫ਼ੀ ਮੰਗੀ, ਕੰਨ ਫੜ ਲਿਆ। ਕਹਿੰਦਾ ਅੱਜ ਤੋਂ ਬਾਅਦ ਮੈਂ ਹੁਣ ਕਿਸੇ ਨਾਲ ਬੇਇਨਸਾਫ਼ੀ ਨਹੀਂ ਕਰੂੰਗਾ, ਵੱਡੀ ਲੈ ਕੇ ਕਿਸੇ ਨੂੰ ਫਾਰੇ ਨਹੀਂ ਲਟਵਾਉਣਾ। ਇਸ ਵਾਸਤੇ ਕਈ ਵਾਰੀ ਮਾਲਕ ਸੋਝੀ ਦੇਣ ਵਾਸਤੇ ਕੌਤਕ ਦਿਖਾਉਂਦਾ ਵੀ ਹੈ। ਪਾਤਸ਼ਾਹ ਕਹਿੰਦੇ ਹਨ ਇਹ ਜਿਹੜਾ ਕਾਲ ਹੈ, ਜਿਹੜੇ ਤੁਹਾਨੂੰ ਭਜਨ ਕਰਨ ਲਈ ਕਹਿੰਦੇ ਹਾਂ, ਕੋਈ ਨਹੀਂ ਜੀ ਕਰ ਲਾਂਗੇ, ਅੰਮ੍ਰਿਤ ਛਕ ਲਓ ਕਰ ਲਾਂਗੇ, ਬਾਣੀ ਪੜ੍ਹਿਆ ਗੁਰੂ ਬਹਾਨੇ ਬਾਜੀਆਂ ਬਣਾਈ ਜਾਂਦੇ ਹਾਂ, ਪਰ ਪਾਤਸ਼ਾਹ ਕਹਿੰਦੇ ਕਾਲ ਕ੍ਰਾਂਤਾ ਅਬਹਿ ਕਰ, ਅਬਹਿ ਕ੍ਰਾਂਤਾ ਸੋਏ ਤਾਲ। ਪਾਤਸ਼ਾਹ ਕੁਛ ਨੂੰ ਹੋਏਗਾ ਜੋ ਸਿਰ ਪਰ ਆਵੇ, ਜਿਹੜੇ ਕਾਲ ਸਿਰ 'ਤੇ ਖੜਾ ਹੋ ਗਿਆ, ਉੱਧਰ ਅੱਗ ਲੱਗੀ, ਹੁਣ ਤੂੰ ਖੂਹ ਪੁੱਟਦਾ, ਕਦ ਖੂਹ ਪੁੱਟ ਹੋਇਆ ਅਤੇ ਅੱਗ ਕਦੋਂ ਵਜਾਏਗਾ? ਜਾਤੀ ਦਾ ਸਾਰਾ ਇਹ ਖੰਡਰ ਹੋ ਜਾਊਗਾ। ਹੁਣ ਕਾਲ ਆ ਗਿਆ, ਹੁਣ ਅੰਮ੍ਰਿਤ ਕੌਣ ਜਾਣ ਦਊਗਾ? ਹੁਣ ਤੈਨੂੰ ਕੌਣ ਤੁਰਨ ਦਊਗਾ? ਇੱਧਰ ਸਾਰੀ ਉਮਰ ਤਾਂ ਐਵੇਂ ਗੁਜ਼ਾਰ ਲਈ, ਪੋਲੀਟੀਕਲ ਕੰਮਾਂ ਦੇ ਵਿੱਚ ਧੰਦਾ ਕਿਸੇ ਨਾ ਜਿੱਤਿਆ, ਸਭ ਧੰਦੇ ਹਾਰੀ। ਇਸ ਵਾਸਤੇ ਕਰੋ, ਜ਼ਮਾਨਾ ਇੰਨਾ ਮਤਲਬ ਆ ਰਿਹਾ, ਜੀ ਆਇਆਂ ਵੀ ਜਾ ਚਲ ਗਈ, ਸਤਿਕਾਰ ਪਿਆਰ ਵੀ ਚਲ ਗਿਆ, ਸ਼ਰਧਾ ਭਗਤੀ ਵੀ ਉੱਡ ਗਈ, ਉੱਡਦੀ ਜਾ ਰਹੀ। ਮਾਂ ਪਿਓ ਜਿਹਨਾਂ ਨੇ ਕਿੰਨੀ ਮੁਸ਼ਕਤ ਮਿਹਨਤ ਕਰਦੇ ਆ ਉਹਨਾਂ ਪ੍ਰਤੀ ਵੀ, ਟੀਚਰ ਜਿਹਨਾਂ ਤੋਂ ਵਿਦਿਆ ਲੈ ਕੇ ਸੰਸਾਰ 'ਚ ਸੁੱਖ ਲੈਣਾ, ਵਿਚਰਨਾ ਮਾਇਆ ਕਮਾਉਣੀ, ਉਹਨਾਂ ਪ੍ਰਤੀ ਵੀ ਕੋਈ ਸਤਿਕਾਰ ਨਹੀਂ। ਗੁਰੂ ਪ੍ਰਤੀ ਕੋਈ ਨਹੀਂ, ਗੁਰੂ ਦੇ ਪਿਆਰਿਆਂ ਪ੍ਰਤੀ ਕੋਈ ਨਹੀਂ, ਬਲਕਿ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਨੀ। ਗੱਜ ਕੇ ਬੋਲੋ, ਇਹ ਕੁਝ ਰਹਿ ਗਏ, ਇਹ ਕਲਯੁਗ ਦੇ ਲੱਛਣ ਹਨ। ਜੋ ਜੋ ਸਤ ਕਰੇ ਸੋ ਛੀਜੈ, ਤਪ ਕਰ ਤਪ ਨਾ ਹੋਈ, ਜੇ ਕੋ ਨਾਉ ਲੈ ਬਦਨਾਮੀ, ਕਲ ਕੇ ਲਖਣ ਇਲਤ ਕਾ ਨਾਮ ਚੌਧਰੀ, ਕਲੀ ਕਾਲ ਵਡਾਣੇ ਮਾਰੇ ਤਾਂ ਲਿਖ ਗਿਆ ਸਾਹਿਬ ਵਿਸ਼ੇ, ਕੋਈ ਦੁੱਖ ਵਾਲੀ ਗੱਲ ਛੱਡੀ ਨਹੀਂ ਉਹਨਾਂ ਨੇ। ਬਿਲਕੁਲ ਸ਼ੀਸ਼ਾ ਸਾਹਿਬ ਦਾ ਗੱਲ ਹੈ ਮਹਾਰਾਜ, ਕਾਲ ਆਜ ਕਾਲ, ਕਹਿੰਦੇ ਅੱਜ ਜਾਂ ਕੱਲ ਹੁਣ ਪੁਨਾ ਫੇਰ ਉਹੇ ਗ੍ਰਾਸ ਹੈ। ਤੈਨੂੰ ਇਸ ਕਾਲ ਨੇ ਆ ਕੇ ਗ੍ਰਾਸ ਲੈਣਾ, ਰਾਵਣ ਨੇ ਦੇਖ ਲਓ ਕਿੱਥੇ ਲੰਕਾ ਬਣਾਈ, ਦੁਹਾਡੇ ਸਮੁੰਦਰ ਦੀ ਖਾਲੀ ਸੀ। ਕਹਿੰਦੇ ਉਹ ਰਾਮ ਚੰਦਰ ਵਣਵਾਸੀ ਹੈ, ਮੈਂ ਉਹਨਾਂ ਦੇ ਧਰਮ ਪੱਤਰੀ ਨੂੰ ਚੁੱਕ ਲਿਆ, ਇੱਥੇ ਕਿਤੇ ਆਜੂਗਾ? ਘਰੋਂ ਤਾਂ ਇਹਨਾਂ ਨੂੰ ਕੱਢਿਆ ਹੋਇਆ, ਦੇਸ਼ ਨਿਕਾਲ ਦਿੱਤਾ ਹੋਇਆ, ਮੇਰਾ ਕੀ ਵਿਗਾੜ ਲੂਗਾ? ਕੀ ਹੋਇਆ ਤੁਰਿਆ ਫਿਰਦਾ? ਪਰ ਗਏ ਦੇ ਲੋ, ਫਿਰ ਕਿਹੋ ਜਿਹਾ ਹੋਇਆ ਦੇ ਲੋ? ਕਿਵੇਂ ਮੌਕੇ ਤੇ ਪਾਤਸ਼ਾਹ ਲਿਖਦੇ, 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ। 1 ਲੱਖ ਪੁੱਤਰ ਕਿਸੇ ਦਾ ਹੁੰਦਾ ਨਹੀਂ, ਨਾਤੀ ਪੋਤਾ, 1 ਲੱਖ ਪੁੱਤ ਹੋਊਗਾ ਤੇ ਸਵਾ ਸਵਾ ਪੁੱਤਰ ਥੋੜ੍ਹੀ ਹੋਣਾ ਜੀ ਉਹਨਾਂ ਦੇ, ਜਾਂ ਤਾਂ ਦੋ ਦੋ ਹੁੰਦੇ ਜਾਂ ਤਿੰਨ ਤਿੰਨ। ਕੀ ਮਹਾਰਾਜ ਝੂਠ ਲੱਗਾ? ਇਹਦਾ ਮਤਲਬ ਇਹ ਆ ਕਿ 2.25 ਲੱਖ ਉਹਦੇ ਗੋਤਰ ਦੇ ਬੰਦੇ ਲੰਕਾ ਵਿੱਚ ਰਹਿ ਰਹੇ ਸੀ, ਜਿਹੜਾ ਉਹਦਾ ਬਲੱਡ ਰਿਲੇਸ਼ਨ ਸੀ ਉਹਦਾ, ਤੇ ਜਿੱਦਣ ਉਹ ਮਰਿਆ ਉਹ 2.25 ਲੱਖ ਚੋਂ ਕੋਈ ਬਚਿਆ ਨਹੀਂ, ਤੇ ਉਹਦੀ ਕਬਰ ਤੇ ਦੀਵਾ ਬਾਲਣ ਵਾਲਾ ਨਹੀਂ ਪੂਰਿਆ। ਇਹ ਭਾਵ ਜਿਵੇਂ ਹੁਣ ਆਉਂਦਾ ਨਾ ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਏ, ਚੰਦ ਜਿਹੜਾ ਕਿੰਨੇ ਯੋਜਨ ਉੱਤੇ ਆ, ਤੁਸੀਂ ਸਾਰੇ ਵਿਗਿਆਨ ਪੜ੍ਹੇ ਆ, ਸੂਰਜ ਕਿੰਨਾ, ਉਹ ਰਸੋਈ ਕਿਵੇਂ ਤਪਾਉਣਗੇ? ਇਹਦਾ ਮਤਲਬ 3 ਸਾਡੇ ਅੰਦਰ ਖਾਨਦਾਨ ਚੱਲਦੇ ਸੀ ਭਾਰਤ ਵਿੱਚ, 1 ਸੀ ਚੰਦਰਵੰਸ਼ੀ, 2 ਸੀ ਸੂਰਜਵੰਸ਼ੀ, 3 ਸੀ ਅਗਨਕੁਲ ਛੱਤਰੀ, ਜਿਹੜੇ ਰਾਜ ਕਰਦੇ ਸੀ। ਜਿਹੜੇ ਸੂਰਜਵੰਸ਼ੀ ਬੜਬੜੇ ਰਾਜੇ ਸੀ ਉਹ ਕਾਬੂ ਕਰਨਾ, ਜਿਹੜੇ ਚੰਦਰਵੰਸ਼ੀ ਰਾਜੇ ਸੀ ਉਹ ਕਾਬੂ ਕਰਕੇ ਉਹਨਾਂ ਤੋਂ ਰਸੋਈਆਂ ਬਣਾਉਂਦਾ ਸੀ, ਕੱਪੜੇ ਧੋਂਦਾ ਸੀ। ਇਸ ਤਰ੍ਹਾਂ ਜਿਹੜੇ ਅਗਨਕੁਲ ਛੱਤਰੀ ਸੀ ਉਹ ਕਾਬੂ ਕਰਦਾ। ਇਹ ਭਾਵ ਹੈ ਸੂਰਜ ਦਾ ਬਹੁਤ ਦੂਰ, ਉਹਦਾ ਅੱਗ ਦਾ ਗੋਲਾ ਉਦੋਂ ਮੈਂ ਫੂਕ ਕੇ ਰਾਤ ਦੂ, ਬਹੁਤ ਮੁਸ਼ਕਲ ਹੈ। ਮਹਾਰਾਜ ਨੇ ਜੋ ਭਾਵ ਦਿੱਤਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਇਸ ਵਾਸਤੇ ਹਜ਼ੂਰ ਪਾਤਸ਼ਾਹ ਦੱਸ ਰਹੇ ਹਨ ਕਾਲ ਆਜ ਕਾਲ ਉਹ ਜਿਹੜਾ ਕਾਲ ਅੱਜ ਤੇ ਕੱਲ ਕਰੀ ਜਾਣਾ ਤੇ ਬਚਨ ਨੂੰ ਸੁਣਦਾ ਨਹੀਂ ਅਮਲ ਨਹੀਂ ਕਰਦਾ ਇਹ ਕਾਲ ਅੱਜ ਜਾਂ ਕੱਲ ਤੋਹੇ ਗ੍ਰਾਸ ਹੈ ਤੈਨੂੰ ਕਹਿੰਦੇ ਗ੍ਰਾਸ ਲਏਗਾ ਫੜ ਲਏਗਾ ਪਕੜ ਲਏਗਾ ਇਹਦੇ ਅੱਗੇ ਬੜੇ ਬੜੇ ਪਹਿਲਵਾਨਾਂ ਦੀ ਵੀ ਪੇਸ਼ ਨਹੀਂ ਜਾਂਦੀ ਦੁਨੀਆਂ ਦੇ ਕਈ ਮਾਲੀ ਦਾ ਪਟਕਾ ਲੈ ਲੈਂਦੇ ਨਾ ਪਰ ਇਹਦੀ ਇੱਕ ਧੌਲ ਨਹੀਂ ਚੱਲੀ ਜਾਂਦੀ ਗੱਜ ਕੇ ਉਹ ਇਹਦੀ ਧੌਲ ਬਹੁਤ ਤਕੜੀ ਹੈ ਕਾਲ ਦੀ ਧੌਲ ਜਿਹੜੀ ਇੱਥੇ ਵੀ ਆ ਵਜੇ ਲਾਉਂਦਾ ਉਹ ਹੁਣੇ ਮੈਨੂੰ ਮਿਲਿਆ ਸੀ ਉਹਦਾ ਹੱਟ ਫਿਰ ਕਿਵੇਂ ਹੋ ਗਿਆ ਕਰ ਦਿੱਤਾ ਅਗਲੇ ਨੇ ਕਰਦਾ ਕਿ ਨਹੀਂ ਜਿਹੜੇ ਬੜੇ ਬੜੇ ਮਹਾਂਵੀਰ ਸਿਆਣੇ ਸਭੀ ਨੀਤ ਜਾਣੇ ਸਭੀ ਕਾਲ ਮਾਰੇ ਸਭੀ ਕਾਲ ਗਾਲੇ ਜਿਹੜੇ ਬੜੇ ਬੜੇ ਨੀਤੀ ਨਿਪੁੰਨ ਸਨ ਦੁਨੀਆਂ ਨੂੰ ਸਿੱਖਿਆ ਦਿੰਦੇ ਸੀ ਵਕਾਲਤਾਂ ਕਰਦੇ ਸੀ ਬੜੇ ਬੜੇ ਵਕੀਲਾਂ ਦੀਆਂ ਵਕਾਲਤਾਂ ਕਾਲ ਦੇ ਮੂਹਰੇ ਫੇਲ ਹੋ ਜਾਂਦੀਆਂ ਕਾਨੂੰਨ ਦੀਆਂ ਕਿਤਾਬਾਂ ਜਿਹੜੀਆਂ ਉਹਨਾਂ ਦੇ ਕਾਨੂੰਨ ਫੇਲ ਕਰਕੇ ਰੱਖ ਦਿੰਦਾ ਹੈ ਇਹ ਕਾਲ ਐਸਾ ਹੈ ਤਾਂ ਹੀ ਮਾਰਨਗੇ ਕਾਲਨ ਕੋ ਕਾਲ ਮਹਾਂ ਕਾਲਨ ਕੋ ਕਾਲ ਹੈ ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ ਕਾਲ ਕੇ ਬਣਾਏ ਸਭੇ ਕਾਲ ਹੀ ਚਵਾਏਗੇ ਕਾਲ ਪਾਏ ਬ੍ਰਹਮਾ ਪਾਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਸ ਹਰ ਨਾਗ ਕਹਿੰਦਾ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਦਿਨ ਮਰਾਂ ਨਾ ਰਾਤ ਬਣਾ ਕਹਿੰਦਾ ਚੱਲ ਇਹ ਵੀ ਨਹੀਂ ਕਰਦੇ ਬਸ ਉਹ ਸਰਦਰ ਤੇ ਰੱਖ ਲਿਆ ਫਿਰ ਉਹ ਕਿਵੇਂ ਮਾਰਿਆ ਰੋਜ਼ ਹੀ ਤੁਸੀਂ ਆਪ ਸਾਰੀ ਵਾਰ ਤੋਂ ਬਾਅਦ ਪੜ੍ਹਦੇ ਕਿ ਨਹੀਂ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਪਰਾਇਆ ਉਹ ਕਹਿੰਦਾ ਅੰਦਰ ਵੀ ਨਹੀਂ ਮਾਰਦੇ ਬਾਹਰ ਵੀ ਨਹੀਂ ਮਾਰਦੇ ਜਿਹੜੀ ਤੇਰੀ ਸ਼ਰਤ ਉਹ ਆਪਾਂ ਰੱਖਣੀ ਕੋਈ ਨਹੀਂ ਪਰ ਤੈਨੂੰ ਛੱਡਣਾ ਨਹੀਂ ਹੈਗਾ ਛੱਡਿਆ ਨਹੀਂ ਹੈ ਇਸ ਵਾਸਤੇ ਕਹਿੰਦੇ ਉਹ ਤੈਨੂੰ ਗ੍ਰਸ ਲਏਗਾ ਸਮਝ ਰੱਖੋ ਚੀਤ ਨੌਵੇਂ ਪਾਤਸ਼ਾਹ ਕਹਿੰਦੇ ਤੂੰ ਆਪਣੇ ਚਿੱਤ ਵਿੱਚ ਕੋਈ ਸਮਝ ਵਾਲੀ ਬੁੱਧੀ ਰੱਖਣਾ ਕਰ ਕਿਉਂ ਉਹਨੂੰ ਭੁੱਲ ਕੇ ਪੁੱਠੇ ਕੰਮ ਕਰ ਰਿਹਾ ਰੰਗ ਜੇ ਉਹਨਾਂ ਨੂੰ ਫਕੀਰ ਜਿਹੜੇ ਸੀ ਸਾਧਨ ਨੂੰ ਫੜ ਫੜ ਬੇੜੀਆਂ ਵਾਲ ਕੇ ਦਰਿਆ 'ਚ ਰੁੜ ਗਿਆ ਸਾਧ ਨਹੀਂ ਕੋਈ ਰਹਿਣ ਦੇਣ ਸੰਤ ਨਹੀਂ ਕੋਈ ਰਹਿਣ ਦੇਣ ਇੱਕ ਫਕੀਰ ਆ ਗਿਆ ਉਹ ਰੌਲਾ ਪਾ ਕੇ ਕਹਿੰਦੇ ਰੌਲਾ ਪਾਉਣਾ ਕਹਿੰਦੇ ਮੈਂ ਤੇਰਾ ਜਵਾਈ ਹਾਂ ਅਤੇ ਸ਼ੇਰ ਆ ਕੇ ਮੈਨੂੰ ਵੀ ਡੋਬ ਦਿਆ ਰੰਗਦੇਵ ਜੀ ਗੁੱਸੇ ਨਾਲ ਬਹੁਤ ਚਿੜ ਗਿਆ ਕਿ ਐਡਾ ਵੱਡਾ ਸਮਰਾਟ ਜੀ ਦੇ ਮੂਹਰੇ ਫਕੀਰ ਬੋਲ ਰਿਹਾ ਕਹਿੰਦੇ ਤੋਪ ਦੇ ਗੋਲੇ ਨਾਲ ਅੜਾ ਦੂ ਦੱਸ ਹੁਣ ਤੈਨੂੰ ਅੜਾ ਤਾਂ ਦੇਣਾ ਕੋਈ ਚਾਹੀਦੀ ਚੀਜ਼ ਕਹਿੰਦਾ ਇੱਕ ਮੀਟਰ ਕੱਪੜਾ ਚਾਹੀਦਾ ਇੱਕ ਮੀਟਰ ਕੱਪੜਾ ਆ ਗਿਆ ਉਹ ਐਮ ਤਾਣ ਕੇ ਖੜ ਗਏ ਐਂ ਕਹਿੰਦੇ ਮਾਰੋ ਇਹਦੇ ਤੋਪ ਦਾ ਗੋਲਾ ਉਹ ਗੋਲਾ ਮਾਰਿਆ ਵਿੱਚੇ ਜਾਜੋ ਕਰ ਗਿਆ ਕਹਿੰਦੇ ਕਮਾਲ ਦੀ ਗੱਲ ਦਸ ਗੋਲੇ ਮਾਰ ਉਹ ਵੀ ਜਾਜੋ ਹਜ਼ਾਰ ਮਾਰੋ ਅਖੀਰ ਲੱਖ ਗੋਲਾ ਵਿੱਚੇ ਜਾਜੂ ਕਰ ਗਿਆ ਕਹਿੰਦਾ ਉਹ ਕਰਾਂ ਮਾਰ ਦਿਖਾ ਕਹਿੰਦਾ ਅੰਨਾ ਉਹ ਇੱਕ ਲੱਖ ਗੋਲਾ ਆਹ ਮੀਟਰ ਕੱਪੜੇ ਜਾਜੂ ਕਰ ਗਿਆ ਕਹਿੰਦੇ ਤੂੰ ਹੁਣ ਇਹਨਾਂ ਕਰਾਂ ਮਾਤਾਂ ਨਾਲ ਸਮਝਣ ਵਾਲਾ ਨਹੀਂ ਤੈਨੂੰ ਕਰਾਂ ਮਾਰ ਦਿਖਾਲਣ ਵਾਲਾ ਮਾਖੋਵਾਲ ਦੀ ਧਰਤੀ ਆਨੰਦਪੁਰ ਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਹਿਬਜ਼ਾਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਉਹ ਤੇਰੀਆਂ ਤੋਪਾਂ ਦੇ ਮੂੰਹ ਨਾਲ ਤੋਪਾਂ ਜੋੜ ਕੇ ਤੈਨੂੰ ਕਰਾਂ ਮਾਰ ਦਿਖਾਊਗਾ ਗੱਜ ਕੇ ਬੋਲੋ ਦਿਖਾਈ ਕਿ ਨਹੀਂ ਫਿਰ ਚੂਕਾਲ ਅਮਾ ਹੀ ਉਤੇ ਦਰਬ ਜਸਤ ਹਲਾਲ ਅਸਤ ਗੁਰਦਨ ਬਾ ਸ਼ਮਸ਼ੀਰ ਦਸਤ ਕਹੇ ਕਿ ਨਹੀਂ ਸ਼ਬਦ ਮਾਰਨ ਜਦੋਂ ਦੁਨੀਆਂ ਦੇ ਅਪਾਰ ਸਾਰੇ ਫੇਲ ਹੋ ਜਾਂਦੇ ਉਸ ਵੇਲੇ ਫਿਰ ਖਾਲਸੇ ਦਾ ਹੱਥ ਸ੍ਰੀ ਸਾਹਿਬ ਦੀ ਮੁੱਠ ਤੇ ਆ ਜਾਂਦਾ ਮਹਾਰਾਜ ਕਹਿੰਦੇ ਸਭ ਸਗਲ ਅਪਾਪ ਜਗਤ ਤੇ ਤਿਆਗ ਹੋ ਸ੍ਰੀ ਅਸਤੁਜ ਕੀ ਸ਼ਰਣੀ ਲੱਗ ਹੋ ਜਿਹੜੇ ਗੁਰੂ ਮਹਾਰਾਜ ਸਾਡੇ ਤੇ ਇੰਨੀ ਕਿਰਪਾ ਕੀਤੀ ਹੈ ਅੱਜ ਸਾਡਾ ਉਹਨਾਂ 'ਤੇ ਵਿਸ਼ਵਾਸ ਉੱਠਦਾ ਜਾ ਰਿਹਾ ਉਹਨਾਂ ਦੇ ਬਚਨਾਂ 'ਤੇ ਵਿਸ਼ਵਾਸ ਪਾਤਸ਼ਾਹ ਕਹਿ ਰਹੇ ਹਨ ਸਮਝ ਰੱਖੋ ਚੀਤ ਆਪਣੇ ਚਿੱਤ ਵਿੱਚ ਥੋੜ੍ਹੀ ਬਹੁਤ ਸਮਝ ਰੱਖਣਾ ਗਾ ਉਹ ਸਮਾਂ ਆ ਜਾਣਾ ਕਿਉਂਕਿ ਜਨਮ ਤੋਂ ਲੈ ਕੇ ਮੌਤ ਤੱਕ ਤੇਰਾ ਜੀਵਨ ਹੈ ਉਦੋਂ ਤੱਕ ਤੂੰ ਆਪਣਾ ਜਨਮ ਸਵਾਰ ਲਾ ਜੇ ਤੈਨੂੰ ਸੁਨਹਿਰੀ ਚਾਂਸ ਮਿਲਿਆ ਹੋਇਆ ਮੌਤ ਤੋਂ ਬਾਅਦ ਪਤਾ ਨਹੀਂ ਕਿੱਧਰ ਜਨਮ ਮਿਲਣਾ ਕੀ ਕਰੇਗਾ ਹੁਣ ਮੈਨੂੰ ਇਹ ਜਨਮ ਮਿਲਿਆ ਹੋਇਆ ਇਹਨੂੰ ਤੂੰ ਆਕਾਰ ਖਵਾਈ ਜਾਣਾ ਫੇਰ ਆਸ ਰੱਖੇਗਾ ਮੈਨੂੰ ਇਹ ਜਨਮ ਮਿਲੇ ਫੇਰ ਕੀ ਪਤਾ ਕਦੋਂ ਮਿਲੇਗਾ ਫੇਰ ਸੇ ਦਿਨ ਕਬ ਆਵੇ ਉਹ ਦਿਨ ਕਦੋਂ ਆਉਣਗੇ ਫਿਰ ਆਖਰੀ ਬੇਨਤੀ ਹੈ ਕਹਿ ਨਾਨਕ ਰਾਮ ਭਜ ਲੈ ਇੱਥੋਂ ਹੀ ਸ਼ੁਰੂ ਕੀਤਾ ਸੀ ਇਹਨੂੰ ਉਪਕ੍ਰਮ ਤੋਂ ਉਪਸੰਹਾਰ ਜਿਹੜੇ ਆਸ਼ ਚ ਬਾਣੀ ਸ਼ੁਰੂ ਕੀਤੀ ਜਾਏ ਉਸੇ ਆਸ਼ ਚ ਵਿਆਖਿਆ ਹੋਵੇ, ਉਸੇ ਆਸ਼ ਵਿੱਚ ਸੰਪੂਰਨਤਾ ਹੋਵੇ। ਰਾਗੀਆਂ ਦਾ ਵੀ ਇਹ ਹੁੰਦਾ, ਜਿਹੜੀ ਪੰਕਤੀ ਲਿਆ ਕੇ ਰਾਗ ਸ਼ੁਰੂ ਕੀਤਾ ਉਹਦੇ ਤੇ ਤੋੜਾ ਝਾੜਨਾ ਸੰਪੂਰਨ ਕਰਨਾ, ਇਹ ਵਿਆਖਿਆ ਦਾ ਹੈ। ਦੇਖੋ ਮਹਾਰਾਜ ਕਿਹੜੇ ਵਿਆਖਿਆਕਾਰ ਹੈ, ਇਹੀ ਤਾਂ ਉਹਨਾਂ ਦੀ ਵਿਦਵਤਾ ਹੈ। ਕਿਉਂਕਿ ਭਜਨ ਤੋਂ ਸ਼ੁਰੂ ਕੀਤੀ ਸੀ, ਉੱਥੇ ਫੇਰ ਲਿਆ ਰਹੇ ਮੁੜ ਕੇ, ਬਾਕੀ ਦਿਸ਼ਟਾਂਤ ਦੇ ਕੇ ਸਮਝਾਇਆ ਹੈ। ਕਹਿ ਨਾਨਕ ਰਾਮ ਭਜਨ, ਉੱਥੇ ਆਪਣਾ ਨਾਂ ਨਹੀਂ ਵਰਤ ਰਹੇ। ਦੇਖੋ ਕਿਹਦੀ ਨਿਮਤ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੁੱਖ ਰੱਖਿਆ, ਉਹਨਾਂ ਨੂੰ ਸਾਖੀ ਰੱਖਿਆ। ਪਾਤਸ਼ਾਹ ਕਹਿੰਦੇ ਕਹਿ ਨਾਨਕ ਰਾਮ ਭਜਨ, ਸਾਡੇ ਵੱਡੇ ਬਜ਼ੁਰਗ ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਵਚਨ ਕਹਿ ਰਹੇ ਹੈ, ਮੈਂ ਵੀ ਉਹੀ ਬੇਨਤੀ ਕਰਦਾ, ਤੁਸੀਂ ਹਾਲੇ ਵੀ ਸਮਝੋ, ਇਹ ਖੜਮਾਸੀਆਂ ਛੱਡ ਕੇ ਆਰਾਮ ਨੂੰ ਭਜ ਲੈਣਾ ਕਰੋ, ਉਹਦਾ ਭਜਨ ਕਰ ਲੈਣਾ ਕਰੋ। ਪਾਤਸ਼ਾਹ ਕਹਿੰਦੇ ਜਾਤ ਅਵਸਰ ਬੀਤ, ਤੁਹਾਨੂੰ ਵੀ ਮਨੁਸ਼ ਜਨਮ ਦਾ ਸੁਨਹਿਰੀ ਮੌਕਾ ਮਿਲਿਆ, ਇਹ ਤੁਹਾਡੇ ਹੱਥੋਂ ਬੀਤਦਾ ਜਾ ਰਿਹਾ। ਔਰੰਗਜ਼ੇਬ ਦੀ ਜੇਲ੍ਹ 'ਚ ਸ਼ਬਦ ਮਹਾਰਾਜ ਨੇ ਜੈ ਜੈ ਰਾਮ ਬੰਤੀ ਰਾਗ ਗਾਇਆ, ਇਹ ਨੌਵੇਂ ਪਾਤਸ਼ਾਹ ਨੇ ਗਾਇਆ, ਜਾਂ ਤਾਂ ਸਰਬਲੋਚ ਜਾਂ ਗੁਰੂ ਗ੍ਰੰਥ ਸਾਹਿਬ। ਇਹ ਰਾਜਸਥਾਨ ਦੇ ਜਿਹੜੇ ਰਾਜਪੂਤ ਜਦੋਂ ਜੰਗ ਲਈ ਚੜ੍ਹਦੇ ਸੀ ਉਦੋਂ ਇਹ ਰਾਗ ਪਾਉਂਦੇ ਸੀ, ਕੀੜੇ ਕੀੜੇ ਪਾਉਂਦੇ ਸੀ। ਫਿਰ ਤਾਂ ਸਮਾਂ ਕਈ ਤਰ੍ਹਾਂ ਦਾ ਆਇਆ, ਉਸ ਵੇਲੇ ਮਹਾਰਾਜ ਨੇ ਇਹ ਸ਼ਬਦ ਪੜ੍ਹਿਆ, ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਲ, ਮਾਇਆ ਕੋ ਸੰਗ ਤਿਆਗ, ਪ੍ਰਭ ਜੋ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ। ਉਹ ਕਿੱਥੇ ਹੈ ਰੰਗ ਜੇ ਭੁੱਲਦਾ, ਇਹ ਸਮਾਂ ਬੀਤ ਜਾਣਾ, ਇਹ ਸਦਾ ਬਾਦਸ਼ਾਹ ਨਹੀਂ ਰਹਿਣੀਆਂ, ਸਦਾ ਕਿਲੇ ਖੁਸ਼ ਨਹੀਂ ਰਹਿਣੇ। ਅਤੇ ਦਸਵੇਂ ਪਾਤਸ਼ਾਹ ਨੂੰ ਕਹਿੰਦੇ ਮਾਰਾ ਹੁਕਮ ਕਰੋ, ਇਹ ਨੌਵੇਂ ਪਾਤਸ਼ਾਹ ਦਾ ਕਾਤਲ ਹੈ, ਸਾਹਿਬਜ਼ਾਦਿਆਂ ਮਾਤਾ ਜੀ ਦਾ, ਬੁੱਧੂ ਸ਼ਾਹ ਪੀਰ ਬੁੱਧੂ ਸ਼ਾਹ ਦਾ ਕਾਤਲ ਹੈ, ਮੋਤੀ ਮਹਿਰੇ ਦੇ ਪਰਿਵਾਰ ਦਾ, ਹੋਰ ਵੀ ਬਹੁਤ ਕੁਛ ਹੈ, ਮੱਧ ਦਾ ਕਾਤਲ ਹੈ, ਕਿੰਨੇ ਸਾਧੂਆਂ ਦਾ, ਕਿੰਨੀ ਪਬਲਿਕ ਦਾ, ਹੁਕਮ ਕਰੋ ਇਹਦਾ ਸਿਰ ਵੱਢ ਲਏ। ਮਹਾਰਾਜ ਕਹਿੰਦੇ ਜੇ ਤਾਂ ਮੈਂ ਜੰਗ 'ਚ ਮਾਰਿਆ, ਜੰਗ 'ਚ ਆ ਪਾਉਂਦਾ ਨਹੀਂ, ਬਗਾਨਿਆਂ ਨੂੰ ਭੇਜਦਾ। ਮਹਾਰਾਜ ਕਹਿੰਦੇ ਮੈਂ ਔਰੰਗਜ਼ੇਬ 21 ਜੰਗਾਂ 'ਚ ਮੋਹਰੇ ਆਇਆ, ਤੂੰ ਵੀ ਕਿਸ 'ਚ ਆਇਆ, ਲੁੰਬੜੀ ਨੂੰ ਲੁਕਿਆ ਫਿਰਦਾ, ਜੰਗ ਵਿੱਚ ਆ, ਤੈਨੂੰ ਇਹ ਵੀ ਹੱਥ ਦਿਖਾ ਦਿਆਂਗੇ। ਮਹਾਰਾਜ ਕਹਿੰਦੇ ਜੇ ਅਸੀਂ ਨੂੰ ਹੱਥੀਂ ਮਾਰਦੇ ਮੁਕਤ ਹੋ ਜਾਊ, ਸਿੰਘ ਦੇ ਹੱਥੀਂ ਮਰਿਆ ਤੇ ਸਿੰਘ ਦੇ ਜੰਮੂ ਹੋ। ਕਹਿੰਦੇ ਇਹਨੂੰ ਅਸੀਂ ਕਲਮ ਨਾਲ ਮਾਰਨ, ਉਸ ਨਰਕ 'ਚ ਸਿੱਟਣਾ ਜਿੱਥੋਂ ਮੁੜ ਕੇ ਨਿਕਲੇ। ਗੱਜ ਕੇ ਬੋਲੋ, ਮਾਫ ਕਰਿਓ, ਸਾਡੇ ਕਈ ਗਿਆਨੀ ਧਿਆਨੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਔਰੰਗਜ਼ੇਬ ਦਾ ਅਵਤਾਰ ਸੀ, ਉਹਨੂੰ ਅਵਤਾਰ ਬਣਾ ਰਹੇ। ਕਿੱਡੀ ਹਾਸੋਹੀਣੀ ਗੱਲ ਕਰਦੇ, ਇਹੋ ਜਿਹਾ ਸਿੰਘ ਰਾਜਾ, ਉਹਨਾਂ ਨੇ ਰਾਜਗੱਦੀਆਂ ਕਿੱਥੋਂ ਲਈਆਂ? ਪਹਿਲਾਂ ਬੁੱਢਾ ਸਿੰਘ, ਤਖਤ ਸਿੰਘ, ਨੌਤ ਸਿੰਘ, ਚੜ੍ਹਤ ਸਿੰਘ, ਸਰਦਾਰ ਮਹਾਂ ਸਿੰਘ, ਫਿਰ ਪੰਜਵੀਂ ਪੁਸ਼ਤ ਜਾ ਕੇ ਬਖਸ਼ਿਸ਼ ਹੋਈ। ਪੰਜ ਪੁਸ਼ਤਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸੇਵਾ ਕੀਤੀ। ਅਸੀਂ ਪਤਾ ਨਹੀਂ ਇਹ ਥਰਮਾਮੀਟਰ ਕਿੱਥੋਂ ਲੱਜ ਲਿਆ ਨਾਪਣ ਦੇ, ਕਿੱਥੋਂ ਪੈਮਾਨੇ ਲੱਜ ਲਿਆ, ਇਹੋ ਜਿਹੀਆਂ ਪਿਛੇਨ ਹੋਈਆਂ ਦੇਣ ਲੱਗ ਪੈਂਦੇ ਹਾਂ। ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ। ਉਹਦਾ ਬਹੁਤ ਧਰਮੀ ਰਾਜਾ ਹੋਇਆ, ਗੁਰਸਿੱਖ ਰਾਜਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਸ ਢੰਗ ਨਾਲ 40 ਸਾਲ ਸੇਵਾ ਕੀਤੀ, ਦੁਨੀਆਂ ਦੇਖਦੀ ਹੈ। ਅਸਥਾਨਾਂ ਦੀ ਸੇਵਾ, ਅਸਥਾਨਾਂ ਨਾਲ ਜਗੀਰਾਂ ਲਾਈਆਂ, ਔਰ ਗੁਰੂ ਘਰ ਜੇ ਸੋਨਾ ਆਇਆ ਲਾ ਦਿਓ ਗੁਰੂ ਰਾਮ ਦਾ, ਚਾਨਣੀ ਆਈ ਲਾ ਦਿਓ ਗੁਰੂ ਰਾਮ ਦਾ ਦਰਬਾਰ 'ਚ, ਜੜਾਉ ਸਿਹਰਾ ਆਇਆ ਚੜ੍ਹਾ ਦਿਓ ਗੁਰੂ ਰਾਮਦਾਸ। ਇਹੋ ਜਿਹਾ ਗੁਰਮੁਖ ਇੱਕ ਹੋਰ ਛੋਛਾ ਛੱਡਿਆ ਜੀ। ਆਖਿਰ ਮਹਾਰਾਜ ਨੇ ਕਿਹਾ ਜਿਹੜਾ ਹਜ਼ੂਰ ਸਾਹਿਬ ਮੇਰੀ ਯਾਦਗਾਰ ਬਣਾਊਗਾ ਉਹਦੀ ਬੰਸ਼ ਨਹੀਂ ਰਹੂਗੀ। ਗੱਜ ਕੇ ਬੋਲੋ, ਕਿਸੇ ਇਤਿਹਾਸ 'ਚ ਬਚਨ ਨਹੀਂ, ਪਤਾ ਨਹੀਂ ਕਿੱਥੋਂ ਇਹੋ ਜਿਹੀਆਂ ਗੱਲਾਂ ਕੱਢਦੇ। ਉਹਦੀ ਬੰਸ਼ ਹਾਲੇ ਆ ਗਈ, ਮਹਾਰਾਜਾ ਸ਼ੇਰ ਸਿੰਘ ਦੇ ਘਰ ਲਈ ਦੁਖਨੋ ਸੀ, ਉਹਦਾ ਪੁੱਤਰ ਸਹਿਦੇਵ ਸੀ, ਉਹਦੀ ਔਲਾਦ ਹਾਲੇ ਯੂਪੀ ਵਿੱਚ ਮੌਜੂਦ ਹੈ। ਕਿਉਂ ਅਸੀਂ ਪਕੜ ਦੀ ਕੋਸ਼ਿਸ਼ ਨਹੀਂ ਕੀਤੀ, ਉਹ ਸਧਾਰਨ ਕਿਸਾਨ ਬਣ ਕੇ ਰਹਿ ਗਏ, ਉਹਨਾਂ ਨੂੰ ਵੀ ਭੁੱਲ ਗਿਆ, ਅਸੀਂ ਧਿਆਨ ਦਿੱਤਾ ਹੀ ਨਹੀਂ ਕਦੀ। ਇਸ ਵਾਸਤੇ ਸਾਰੀ ਕਈ ਗੱਲਾਂ ਐਸੀਆਂ ਹੈਗੀਆਂ ਜਿਹੜੀਆਂ ਅਸੀਂ ਅਣਮੁਹੀਆਂ ਹੀ ਕਰੀ ਜਾਂਦੇ ਹਾਂ, ਜਿਹਨਾਂ ਦਾ ਕੋਈ ਮੂਲ ਨਹੀਂ, ਕੋਈ ਪਤਨ ਨਹੀਂ, ਇਸ ਤਰ੍ਹਾਂ ਦੇ ਵਚਨ ਕਰਦੇ ਹਾਂ। ਪਰ ਨੇ ਜਿਹੜੇ ਗੁਰੂ ਮਹਾਰਾਜ ਦੇ ਸਿੱਖ ਹਨ, ਕਿੰਨੀਆਂ ਕਿੰਨੀਆਂ ਘਾਲਣਾ ਘਾਲ ਕੇ ਉਹਨਾਂ ਨੂੰ ਸਿੱਖੀ ਮਿਲੀ ਹੈ, ਤੇ ਜਿਹੜਾ ਸਾਰੀ ਉਹਨੂੰ ਇਹੋ ਜਿਹਾ ਕਰਮ ਕਰਦਾ ਰਿਹਾ ਉਹਨੂੰ ਐਡੀ ਵੱਡੀ ਪਦਵੀ ਦੇ ਦੇਣੀ। ਕਿੱਡਾ ਵੱਡਾ ਮਹਾਰਾਜ ਰਣਜੀਤ ਸਿੰਘ ਦੇ ਨਾਲ ਘੋਰ ਹਨਿਆ ਕਰਦੇ ਹਾਂ ਅਸੀਂ। ਸੱਚੇ ਪਾਤਸ਼ਾਹ ਕਹਿ ਰਹੇ ਹਨ, ਕਹਿ ਨਾਨਕ ਰਾਮ ਭਜ ਲੈ। ਸਤਿਗੁਰੂ ਜੀ ਕਹਿੰਦੇ ਰਾਮ ਦਾ ਨਿਰੰਕਾਰ ਦਾ ਭਜਨ ਕਰ ਲੈ, ਜਾਤ ਉਹ ਸਰਬੀਤ ਕਿ ਤੈਨੂੰ ਮੌਕਾ ਮਿਲਿਆ ਮਨੁੱਖ ਜਨਮ ਭਜਨ ਕਰਨ ਵਾਸਤੇ। ਕਬੀਰ ਮਾਨਸ ਜਨਮ ਵਿਲੰਬ ਹੈ ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪਾਕੇ ਹੋਏ ਗਿਰੈ ਬੋਹਰ ਨਾ ਲਾਗੈ ਡਾਰ, ਇਹ ਸਮਾਂ ਮਿਲਿਆ। ਮਹਾਰਾਜ ਨੇ ਕਿਰਪਾ ਕਰਕੇ ਦਿੱਤਾ, ਇਹ ਸਮੇਂ ਦਾ ਲਾਭ ਲੈ ਲਾ। ਆਬ ਨਾ ਭਜਸ ਭਜਸ ਕਬ ਭਾਈ, ਆਬ ਹੈ ਅੰਤ ਨਾ ਭਜੈ। ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ ਇੱਥੋਂ ਦੇ ਪ੍ਰਬੰਧਕ ਸੇਵਾਦਾਰਾਂ ਦਾ, ਔਰ ਗਿਆਨੀ ਸਿੰਘ, ਰਾਗੀ ਸਿੰਘ, ਕੁਬੀਸ਼ਰ ਸਿੰਘ ਅਤੇ ਸਮੂਹ ਸੰਗਤ ਅਤੇ ਸੇਵਾਦਾਰ ਸਾਰੀ ਸੰਗਤ ਦਾ ਹੀ ਭਾਈ ਬਹੁਤ ਬਹੁਤ ਧੰਨਵਾਦ ਹੈ ਕਿ ਕੱਲ੍ਹ ਵੀ ਆਪ ਜੀ ਦੇ ਚਰਨਾਂ 'ਚ ਪਰਸੋਂ ਵੀ ਬੇਨਤੀਆਂ ਕਰਨੀਆਂ ਅਤੇ ਸੰਗਤ ਅਨਾਊਂਸਮੈਂਟ ਤਾਂ ਬਹੁਤ ਕੀਤੀ ਹੈ ਪ੍ਰਬੰਧਕਾਂ ਨੇ ਵੀ, ਅਤੇ ਰਜ ਵੱਜ ਕੇ ਆਓ ਅਤੇ ਸਮੇਂ ਦਾ ਲਾਭ ਪ੍ਰਾਪਤ ਕਰੋ, ਕਿਉਂਕਿ ਮਨੁੱਖ ਜਨਮ ਭਾਗਾਂ ਨਾ ਮਿਲਿਆ ਮਾਨਸ ਜਨਮ ਬੜਪੁੰਨੇ ਪਾਇਆ ਹਰ ਰਾਵਣ ਮੇਰਾ ਰਾਮ। ਇਹ ਪਰਮਾਤਮਾ ਨੂੰ ਯਾਦ ਕਰਨ ਦਾ ਵੇਲਾ, ਜਦੋਂ ਅਸੀਂ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਸੁਣਦੇ ਹਾਂ, ਪ੍ਰੇਰਨਾ ਮਿਲਦੀ ਹੈ, ਸ਼ੌਕ ਸ਼ਰਧਾ ਪੈਦਾ ਹੁੰਦੀ ਹੈ, ਫਿਰ ਉੱਧਰ ਲੱਗਾਂਗੇ। ਪਤਾ ਨਹੀਂ ਕਿਹੜੇ ਵੇਲੇ ਦੀ ਸੰਗਤ ਦੀ ਘੜੀ ਜਿਹੜੀ ਹੈ ਉਹ ਸਾਡੇ ਜੀਵਨ ਦਾ ਪਾਰ ਉਤਾਰਾ ਕਰ ਜਾਏ, ਕਲਿਆਣਕਾਰੀ ਬਣ ਜਾਏ। ਇਸ ਵਾਸਤੇ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।